ਗਰੀਬਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਲਾਹੌਰ ਸ਼ਹਿਰ ਵਿਖੇ ਸੰਗਤ ਨੂੰ ਦਰਸ਼ਨ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਦੀ ਸੋਭਾ ਘਰ ਘਰ ਹੋ ਰਹੀ ਹੈ। ਬੇਅੰਤ ਸੰਗਤਾਂ ਦੂਰੋਂ ਦਰੇਡਿਓਂ ਜੋ ਆ ਰਹੀਆਂ ਨੇ ਦਰਸ਼ਨਾਂ ਨੂੰ, ਉਹ ਲਾਹੌਰ ਸ਼ਹਿਰ ਹੀ ਸਤਿਗੁਰਾਂ ਦੇ ਦਰਸ਼ਨ ਲਈ ਪੁੱਜ ਰਹੀ। ਜਹਾਂਗੀਰ ਬਾਦਸ਼ਾਹ ਅਕਸਰ ਗੁਰੂ ਪਾਤਸ਼ਾਹ ਕੋਲ ਆਉਂਦਾ ਹੈ, ਬਚਨ ਬਿਲਾਸ ਹੁੰਦੇ ਨੇ, ਕਦੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੜ੍ਹਦਾ। ਇੱਧਰ ਚੰਦੂ ਦੀ ਮੌਤ ਤੋਂ ਬਾਅਦ ਉਹਦਾ ਲੜਕਾ ਪਰੇਸ਼ਾਨ ਹੈ। ਦੂਜੇ ਪਾਸੇ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਬਾਨ, ਉਹ ਇਸ ਕਰਕੇ ਪਰੇਸ਼ਾਨ ਹੈ ਕਿ ਮੈਂ ਗੁਰੂ ਬਣਨਾ, ਜੋ ਮੇਰਾ ਪਿਤਾ ਨਹੀਂ ਕਰ ਸਕਿਆ ਹੁਣ ਉਹ ਮੈਂ ਕਰਾਂ। ਚੰਦੂ ਦਾ ਪੁੱਤਰ ਤੇ ਬਾਬੇ ਪ੍ਰਿਥੀ ਚੰਦ ਦਾ ਪੁੱਤ ਦੋਵੇਂ ਆਪਸ ਵਿੱਚ ਰਲੇ ਨੇ, ਸ਼ਾਹਜਹਾਨ ਬਾਦਸ਼ਾਹ ਨੂੰ ਮਿਲੇ। ਜੋ ਜਹਾਂਗੀਰ ਦਾ ਲੜਕਾ ਹਾਲੇ ਤਖ਼ਤ ਤੇ ਨਹੀਂ ਬੈਠਾ। ਯਤਨ ਇਹ ਚੱਲ ਰਿਹਾ ਕਿ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਇਹਨਾਂ ਨੂੰ ਵੀ ਉਸੇ ਤਰ੍ਹਾਂ ਕਰਵਾ ਕੇ ਮੈਂ ਮਾਲਕ ਬਣਾ। ਪਰ ਇਹਨਾਂ ਦੇ ਮਨਸੂਬੇ ਹਾਲੇ ਕਾਮਯਾਬ ਨਹੀਂ ਹੁੰਦੇ। ਜਹਾਂਗੀਰ ਬਾਦਸ਼ਾਹ ਨੇ ਜਦੋਂ ਬਸੰਤ ਰੁੱਤ ਆਈ ਤੇ ਕਸ਼ਮੀਰ ਜਾਣ ਦਾ ਰੁੱਖ ਕੀਤਾ। ਆਪਣੇ ਪੁੱਤਰ ਸ਼ਾਹਜਹਾਨ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਕੋਲ ਆਇਆ, ਕਹਿਣ ਲੱਗਾ, ਜੀ ਜਿਵੇਂ ਮੇਰੇ ਤੇ ਕਿਰਪਾ ਰੱਖੀ ਇਹਦੇ ਤੇ ਵੀ ਰੱਖਿਓ, ਮੈਂ ਕਸ਼ਮੀਰ ਜਾ ਰਿਹਾ, ਇਹ ਪਿੱਛੇ ਤੁਹਾਡੀ ਸੇਵਾ ਚ ਰਹੇਗਾ। ਸਤਿਗੁਰੂ ਜੀ ਨੇ ਬਚਨ ਕੀਤਾ, ਬਾਦਸ਼ਾਹ ਜਿਵੇਂ ਤੂੰ ਸਾਡੇ ਨਾਲ ਵਰਤਿਆ ਅਸੀਂ ਓਦਾਂ ਤੇਰੇ ਨਾਲ ਵਰਤੇ, ਹੁਣ ਅੱਗੋਂ ਇਹ ਤੇਰਾ ਪੁੱਤਰ ਹੈ, ਇਹ ਜਿਵੇਂ ਸਾਡੇ ਨਾਲ ਵਰਤੇਗਾ ਅਸੀਂ ਇਹਦੇ ਨਾਲ ਉਸੇ ਤਰ੍ਹਾਂ ਵਰਤਾਂਗੇ, ਕਿਉਂਕਿ ਗੁਰੂ ਘਰ ਸ਼ੀਸ਼ਾ ਹੈ, ਜਿਹੋ ਜਿਹਾ ਕੋਈ ਮੂੰਹ ਲੈ ਕੇ ਆਵੇਗਾ ਉਹਨੂੰ ਓਦਾਂ ਦੇ ਦਰਸ਼ਨ ਹੋਣਗੇ, ਸ਼ੁੱਧ ਭਾਵ ਲਿਆਏਗਾ ਤੇ ਸ਼ੁੱਧ ਦਰਸ਼ਨ ਹੋਣਗੇ, ਜੇ ਮਲਨ ਭਾਵ ਲਿਆਵੇਗਾ ਤਾਂ ਫਿਰ ਅੱਗੋਂ ਓਦਾਂ ਦਾ ਹੀ ਰੂਪ ਦਿਸੇਗਾ ਜਿਹੋ ਜਿਹਾ ਵੇਖੇਗਾ। ਜਹਾਂਗੀਰ ਬਾਦਸ਼ਾਹ ਨੇ ਤਿਆਰੀ ਕਰ ਲਈ, ਕਸ਼ਮੀਰ ਨੂੰ ਰਵਾਨਾ ਹੋਣ ਲੱਗਾ। ਸਤਿਗੁਰੂ ਜੀ ਨੇ, ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਅਸੀਂ ਉਦੋਂ ਤੱਕ ਇੱਥੇ ਲਾਹੌਰ ਹੀ ਹਾਂ ਜਦੋਂ ਤੱਕ ਤੇਰੀ ਕੋਈ ਖਬਰ ਵਾਪਸ ਨਹੀਂ ਆਉਂਦੀ। ਬਾਦਸ਼ਾਹ ਲਾਹੌਰ ਸ਼ਹਿਰ ਚ ਰਹਿ ਕੇ ਸਤਿਗੁਰੂ ਜੀ ਨੇ ਗੁਰਧਾਮਾਂ ਦੀ ਸੇਵਾ ਕਰਵਾਈ ਹੈ, ਗੁਰਦਰਬਾਰ ਬਣਵਾਏ ਨੇ, ਬੇਅੰਤ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ। ਲਾਹੌਰ ਸ਼ਹਿਰ ਵਿੱਚ ਮਜੰਗਾ ਬਾਜ਼ਾਰ ਹੈ, ਉੱਥੇ ਮਜੰਗਾ ਵਾਲੇ ਅਸਥਾਨ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਉਤਾਰਾ ਹੈ। ਬੇਅੰਤ ਸੰਗਤਾਂ ਇੱਥੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਹਾਜ਼ਰ ਹੋ ਰਹੀਆਂ। ਆਓ ਗੁਰੂ ਪਾਤਸ਼ਾਹ ਜੀ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਹਾਂਗੀਰ ਕਸ਼ਮੀਰ ਗਾ, ਸਤਿਗੁਰ ਬਸੇ ਲਾਹੌਰ।
ਜਹਾਂਗੀਰ ਬਾਦਸ਼ਾਹ ਲਾਹੌਰ ਤੋਂ ਕਸ਼ਮੀਰ ਨੂੰ ਚਲਾ ਗਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਵਿੱਚ ਹੀ ਆਪਣਾ ਪੜਾਅ ਰੱਖਿਆ, ਇੱਥੇ ਹੀ ਸਤਿਗੁਰੂ ਜੀ ਨੇ ਮਜੰਗਾਂ ਵਿੱਚ ਆਪਣਾ ਡੇਰਾ ਰੱਖਿਆ।
ਇੱਕ ਆਵਤ ਇੱਕ ਜਾਤ ਹੈ, ਸੰਗਤ ਠੋਰਨ ਠੋਰ।
ਬੇਅੰਤ ਥਾਵਾਂ ਤੋਂ, ਬੇਅੰਤ ਦੇਸ਼ਾਂ ਤੋਂ, ਬੇਅੰਤ ਇਲਾਕਿਆਂ ਚੋਂ, ਦਿਸ਼ਾਵਾਂ ਚੋਂ ਸੰਗਤ ਆਉਂਦੀ ਮਹਾਰਾਜ ਜੀ ਦੇ ਦਰਸ਼ਨ ਕਰਦੀ। ਇੱਕ ਆ ਰਹੇ ਨੇ ਦਰਸ਼ਨ ਕਰਨ ਲਈ, ਇੱਕ ਦਰਸ਼ਨ ਕਰਕੇ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਵਾਪਸ ਜਾ ਰਹੇ ਹਨ।
ਚੌਪਾਈ ਸ਼੍ਰੀ ਗੁਰੂ ਹਰਗੋਬਿੰਦ ਸੁਨ ਪਾਇਓ।
ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ,
ਮੀਰਵਾਨ ਲਵਪੁਰ ਮੇ ਆਇਓ,
ਸਾਡਾ ਭਰਾ, ਸਾਡੇ ਤਾਏ ਦਾ ਪੁੱਤਰ, ਬਾਬੇ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹ ਇੱਥੇ ਲਾਹੌਰ ਸ਼ਹਿਰ ਆਇਆ ਹੋਇਆ, ਕਿਉਂਕਿ ਉਹ ਇੱਕ ਦਿਨ ਦੋ ਚਾਰ ਦਿਨ ਪਹਿਲਾਂ ਹੀ ਆਇਆ ਸੀ, ਸ਼ਾਹਜਹਾਨ ਨੂੰ ਮਿਲਿਆ, ਤੇ ਸਤਿਗੁਰੂ ਜੀ ਵੀ ਲਾਹੌਰ ਸ਼ਹਿਰ ਚ ਉਤਰੇ ਹੋਏ ਸੀ। ਮਹਾਰਾਜ ਜੀ ਨੂੰ ਕਿਸੇ ਨੇ ਖਬਰ ਦਿੱਤੀ ਕਿ ਮਹਾਰਾਜ ਤੁਹਾਡੇ ਤਾਏ ਦਾ ਪੁੱਤਰ ਬਾਬਾ ਮਿਹਰਬਾਨ ਲਾਹੌਰ ਸ਼ਹਿਰ ਵਿੱਚ ਆਇਆ ਹੋਇਆ।
ਕੀਤਕ ਦਿਨ ਬੀਤੇ ਸਥਾਨੇ,
ਉਹਨੂੰ ਆਏ ਨੂੰ ਇੱਥੇ ਕਈ ਦਿਨ ਹੋ ਗਏ ਨੇ, ਕਈ ਦਿਨਾਂ ਤੋਂ ਇੱਥੇ ਰਹਿ ਰਿਹਾ।
ਪਿਤਾ ਸਮਾਨ ਬੈਰ ਕੋਠਾਨੇ,
ਮਹਾਰਾਜ ਜੀ ਜਿਵੇਂ ਉਹਦਾ ਪਿਓ ਵੈਰ ਰੱਖਦਾ ਸੀ ਸਤਿਗੁਰਾਂ ਨਾਲ, ਵੱਡਿਆਂ ਨਾਲ, ਬਾਬਾ ਪ੍ਰਿਥੀ ਚੰਦ ਆਪਣੇ ਪਿਓ ਤੋਂ ਦੋ ਰੱਤੀਆਂ ਅੱਗੇ ਹੀ ਹੈ ਮਹਾਰਾਜ ਮਿਹਰਬਾਨ, ਉਹਦੇ ਵਾਂਗੂ ਹੀ ਇਹ ਆਪ ਜੀ ਦੇ ਨਾਲ ਵੈਰ ਰੱਖ ਰਿਹਾ, ਵੈਰ ਵਿਰੋਧ ਦੀ ਬਿਰਤੀ ਰੱਖ ਕੇ ਕ੍ਰਿਝ ਰਿਹਾ।
ਗੁਰ ਵਿਚਾਰ ਉਰ ਤੁਰਕਨ ਪਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦੀ ਸੁਣ ਕੇ ਵਿਚਾਰ ਕੀ, ਜਦੋਂ ਸੁਣਿਆ ਵੀ ਮਿਹਰਬਾਨ ਆਇਆ ਇੱਥੇ ਤੁਰਕਾਂ ਦੇ ਕੋਲ ਜਾ ਕੇ ਜ਼ਲੀਲ ਹੁੰਦਾ ਫਿਰਦਾ, ਤਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਤੁਰਕਾਂ ਦੇ ਪਾਸ
ਝਗੜਤ ਕਰਤ ਪੁਕਾਰ ਪ੍ਰਕਾਸ਼।
ਝਗੜਾ ਕਰਕੇ ਸਾਡੇ ਖਿਲਾਫ ਤੁਰਕਾਂ ਦੇ ਕੋਲ ਪੁਕਾਰ ਕਰਨ ਵਾਸਤੇ ਪੁੱਜਾ ਤੇ ਬਾਰ ਬਾਰ ਪੁਕਾਰ ਕਰਨ ਲਈ ਜਾਂਦਾ ਹੈ।
ਜਿਸ ਦੀ ਮਾਤੂ ਚਾਏ ਟਿਕਾਵਨ,
ਤੇ ਜਿਹਦੇ ਤੋਂ ਇਹ ਆਪਣੇ ਪੈਰਾਂ ਤੇ ਮੱਥਾ ਟਿਕਾਉਣਾ ਚਾਹੁੰਦਾ ਹੈ,
ਤੈ ਸਮੀ ਗਿਆਨਿਆਵ ਚੁਕਾਵਨ।
ਮਹਾਰਾਜ ਜੀ ਕਹਿੰਦੇ ਵੀ ਜਿਹਦੇ ਕੋਲ ਜਾ ਕੇ ਅਸੀਂ ਗੁਰੂ ਘਰ ਦੇ ਚਰਨਾਂ ਵਿੱਚ ਜਿਹਨੂੰ ਚੁਕਾਉਣਾ ਹੈ, ਗੁਰੂ ਚਰਨਾਂ ਦੇ ਵਿੱਚ ਜਿਹਦੇ ਕੋਲੋਂ ਮੱਥਾ ਟਿਕਾਉਣਾ ਹੈ, ਮਿਹਰਬਾਨ ਉਸੇ ਦੇ ਕੋਲ ਜਾ ਕੇ ਗੁਰੂ ਘਰ ਦੇ ਨਿਆਬ ਦੀ ਮੰਗ ਕਰੇਗਾ। ਫਿਰ ਇਹ ਤਾਂ ਬੜਾ ਉਲਟ ਕੰਮ ਹੈ ਵੀ ਜਿਹੜਾ ਬਾਦਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਅੱਗੇ ਝੁਕਦਾ ਹੈ ਉਹਦੇ ਕੋਲ ਜਾ ਕੇ ਇਹ ਗੁਰੂ ਘਰ ਦਾ ਮਸਲਾ ਉਠਾ ਕੇ ਨਿਆਬ ਮੰਗੇ, ਇਹ ਯੋਗ ਨਹੀਂ ਹੈ, ਇਹ ਸਹੀ ਨਹੀਂ ਹੈ।
ਸੁਰਪਤ ਆਦਿ ਨਿਵੇਂ ਗੁਰ ਗਾਦੀ।
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਅੱਗੇ ਤਾਂ ਵੱਡੇ ਵੱਡੇ ਦੇਵਤੇ ਝੁਕਦੇ ਆ, ਦੇਵਤਿਆਂ ਦਾ ਰਾਜਾ ਜਿਹੜਾ ਇੰਦਰ ਹੈ ਉਹ ਵੀ ਆ ਕੇ ਝੁਕਦਾ ਮੱਥਾ ਟੇਕਦਾ।
ਨੀਕੋ ਨਾਏ ਨਾਓਵਨ ਬਾਦੀ।
ਉਸ ਘਰ ਦੇ ਖਿਲਾਫ ਬਿਰਤੀ ਰੱਖ ਕੇ ਬਾਦੀ ਬਣ ਕੇ ਝਗੜਾਲੂ ਬਣ ਕੇ ਇੱਥੇ ਬਾਦਸ਼ਾਹਾਂ ਦੇ ਘਰਾਂ ਦੇ ਵਿੱਚ ਆ ਕੇ ਪੁਕਾਰਾਂ ਕਰਦਾ ਫਿਰੇ, ਜ਼ਲੀਲ ਹੁੰਦਾ ਫਿਰੇ ਵੀ ਗੁਰੂ ਦਾ ਪੁੱਤਰ ਹੈ, ਇੱਥੇ ਤਾਂ ਇਹਨੂੰ ਕੌਣ ਜਾਣਦਾ, ਇੱਥੇ ਤਾਂ ਇਹੀ ਕਿਹਾ ਜਾਣਾ ਨਾ ਵੀ ਇਹ ਗੁਰੂ ਰਾਮਦਾਸ ਸਾਹਿਬ ਦਾ ਪੁੱਤਰ ਹੈ, ਨਾ ਤਾਂ ਸਤਿਗੁਰਾਂ ਦਾ ਵਜਦਾ, ਤੋ ਇਹਦੇ ਲਈ ਯੋਗ ਨਹੀਂ ਹੈ ਜੋ ਇੱਥੇ ਆ ਕੇ ਕਰ ਰਿਹਾ।
ਯਾ ਤੀ ਮੇਲ ਕਰੇ ਸੁਖ ਪਾਏ।
ਮਹਾਰਾਜ ਜੀ ਵਿਚਾਰ ਕਰਦੇ ਵੀ ਇਹਦੇ ਨਾਲ ਮਿਲਣਾ ਚਾਹੀਦਾ, ਮਿਹਰਬਾਨ ਨਾਲ ਗੱਲਬਾਤ ਕਰਨੀ ਚਾਹੀਦੀ, ਇਹਨੂੰ ਸਮਝਾਉਣਾ ਚਾਹੀਦਾ ਹੈ।
ਨਿਜ ਨਿਜ ਥਾਨ ਰਹੇ ਹਰ ਖਾਏ।
ਆਪੋ ਆਪਣੇ ਥਾਵਾਂ ਤੇ ਸਾਰੇ ਪ੍ਰਸੰਨ ਰਹਿਣ, ਉੱਥੇ ਬੈਠੇ ਆਪਣੇ ਆਨੰਦ ਚ ਬੈਠੇ ਨੇ, ਅਸੀਂ ਇੱਥੇ ਆਪਣੇ ਘਰ ਚ ਆਨੰਦ ਨਾਲ ਬੈਠੇ ਆ, ਤੇ ਜਿੱਥੇ ਜਿੱਥੇ ਬੈਠੇ ਆ ਆਨੰਦ ਵਿੱਚ ਰਹਿਣ।
ਕਿਮ ਵਿਚਾਰ ਕਰ ਭੀਜੀ ਦੋਏ।
ਇੱਦਾਂ ਵਿਚਾਰ ਕਰਕੇ ਛੇਵੇਂ ਪਾਤਸ਼ਾਹ ਨੇ ਬਾਬੇ ਮਿਹਰਬਾਨ ਨਾਲ ਗੱਲਬਾਤ ਕਰਨ ਲਈ ਆਪਣੇ ਦੋ ਸਿੱਖ ਛੇਵੇਂ ਪਾਤਸ਼ਾਹ ਜੀ ਨੇ ਭੇਜੇ।
ਪੈੜਾ ਅਪਰ ਪਿਰਾਣਾ ਜੋਏ।
ਜਿਹੜੇ ਸਿੱਖ ਭੇਜੇ, ਇੱਕ ਦਾ ਨਾਮ ਹੈ ਭਾਈ ਪੈੜਾ ਜੀ ਤੇ ਦੂਜੇ ਦਾ ਨਾਮ ਹੈ ਭਾਈ ਪੁਰਾਣਾ ਜੀ। ਇਹ ਦੋਵੇਂ ਗੁਰੂ ਪਾਤਸ਼ਾਹ ਜੀ ਦੇ ਬੜੇ ਸੂਝਵਾਨ ਸਿਆਣੇ ਸਿੱਖ ਸੀ, ਆਗੂ ਸਿੱਖ ਸੀ, ਤੋ ਬਾਬੇ ਮਿਹਰਬਾਨ ਨਾਲ ਗੱਲਬਾਤ ਕਰਨ ਲਈ, ਉਹਨੂੰ ਸਮਝਾਉਣ ਲਈ, ਉਹਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਮਹਾਰਾਜ ਜੀ ਨੇ ਆਪਣੇ ਇਹਨਾਂ ਦੋਨਾਂ ਸਿੱਖਾਂ ਨੂੰ ਭੇਜਿਆ।
ਬੂਜੋ ਜਾਏ ਮੇਲ ਕੀ ਬਾਤ।
ਆਖਿਆ ਕਿ ਭਾਈ ਪੈੜਾ ਜੀ, ਭਾਈ ਪੁਰਾਣਾ ਜੀ, ਤੁਸੀਂ ਜਾ ਕੇ ਮਿਹਰਬਾਨ ਨੂੰ ਮਿਲੋ ਔਰ ਉਹਦੇ ਨਾਲ ਮਿਲ ਕੇ ਮੁਲਾਕਾਤ ਕਰਨ ਦੀ ਗੱਲ ਕਰੋ। ਉਹਨੂੰ ਕਹੋ ਵੀ ਗੁਰੂ ਘਰ ਨਾਲ ਸਾਂਝ ਬਣਾ ਕੇ ਰੱਖੇ, ਸਤਿਗੁਰਾਂ ਦੇ ਘਰ ਦੇ ਤਾਂ ਕੂਕਰ ਵੀ ਸਤਿਕਾਰਯੋਗ ਨੇ, ਉਹਨਾਂ ਦੀ ਵੀ ਪੂਜਾ, ਇਹ ਤਾਂ ਫਿਰ ਗੁਰੂ ਸਾਹਿਬ ਜੀ ਦਾ ਪੁੱਤਰ ਹੈ, ਜੇ ਗੁਰੂ ਘਰ ਅੱਗੇ ਝੁਕ ਕੇ ਰਹੇਗਾ ਤੇ ਇਹਦੀ ਪੂਜਾ ਆਪੇ ਆਪ ਹੀ ਹੋਣੀ, ਇੱਥੇ ਬਾਦਸ਼ਾਹਾਂ ਨੇ ਇਹਦੀ ਥੋੜੀ ਪੂਜਾ ਕਰਾਉਣੀ, ਜਿਹੜੇ ਬਾਦਸ਼ਾਹ ਗੁਰੂ ਘਰ ਅੱਗੇ ਆਪ ਝੁਕਦੇ ਹੈ ਇਹ ਉਹਨਾਂ ਕੋਲੋਂ ਇਨਸਾਫ਼ ਮੰਗਣ ਆਇਆ ਗੁਰੂ ਘਰ ਵਾਸਤੇ, ਇਹਦੇ ਲਈ ਸਹੀ ਨਹੀਂ ਹੈ। ਤੁਸੀਂ ਜਾ ਕੇ ਬਾਬੇ ਮਿਹਰਬਾਨ ਨੂੰ ਸਮਝਾਓ ਤੇ ਸਾਡੇ ਨਾਲ ਮਿਲਾਪ ਕਰਨ ਦੀ ਗੱਲ ਕਰੋ।
ਨਾ ਹੱਕ ਬਾਦ ਕਰੋ ਬਖਿਆਤ।
ਉਹਨੂੰ ਕਹੋ ਵੀ ਬਿਨਾਂ ਗੱਲ ਤੋਂ ਆਪਣਾ ਇਹ ਝਗੜਾ ਪ੍ਰਗਟ ਨਾ ਕਰੇ। ਪਹਿਲਾਂ ਤਾਇਆ ਜੀ ਕਰਦੇ ਰਹੇ ਹੈ ਤੇ ਕੀ ਖੱਟਿਆ, ਉਹਨਾਂ ਨੇ ਕੀ ਹਾਸਲ ਕੀਤਾ, ਹੁਣ ਉਸੇ ਨਕਸ਼ੇ ਕਦਮਾਂ ਉੱਤੇ ਚੱਲ ਪਿਆ, ਇਹਦੇ ਲਈ ਯੋਗ ਨਹੀਂ।
ਸੁਣ ਦੋਨੋਂ ਤਬ ਚੱਲ ਕਰ ਗਏ।
ਇਹ ਸੁਣ ਕੇ ਭਾਈ ਪੈੜਾ ਜੀ ਔਰ ਭਾਈ ਪੁਰਾਣਾ ਜੀ, ਬਾਬੇ ਮਿਹਰਬਾਨ ਨੇ ਜਿੱਥੇ ਡੇਰਾ ਲਾਹੌਰ ਸ਼ਹਿਰ ਚ ਕੀਤਾ ਹੋਇਆ ਸੀ ਉਹਦੇ ਕੋਲ ਗਏ।
ਖੋਜਿਓ ਡੇਰਾ ਪਹੁੰਚਿਤ ਪਏ।
ਪੁੱਛਿਆ ਪਹਿਲਾਂ ਵੀ ਕਿੱਥੇ ਆ ਡੇਰਾ, ਕਿਸੇ ਨੇ ਦੱਸ ਪਾਈ ਜੀ ਫਲਾਣੀ ਥਾਂ ਤੇ ਉਤਰੇ ਬਾਬਾ ਮਿਹਰਬਾਨ, ਉੱਥੇ ਭਾਈ ਪੈੜਾ ਜੀ ਤੇ ਭਾਈ ਪੁਰਾਣਾ ਜੀ ਪਹੁੰਚੇ ਹਨ।
ਬੈਠੇ ਨਿਕਟ ਪ੍ਰਸੰਗ ਚਲਾਇਓ।
ਜਾ ਕੇ ਕੋਲ ਬੈਠ ਕੇ ਗੱਲਬਾਤ ਕੀਤੀ, ਪ੍ਰਸੰਗ ਛੇੜਿਆ ਬਾਬੇ ਮਿਹਰਬਾਨ ਨਾਲ।
ਸ੍ਰੀ ਹਰਗੋਬਿੰਦ ਹਮੇ ਪਠਾਇਓ।
ਕਹਿਣ ਲੱਗੇ ਬਾਬਾ ਜੀ ਸਾਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਬੰਦੀ ਛੋੜ ਸਤਿਗੁਰੂ श्री गुरु हरगोबिंद साहब जी महाराज जी ने भेजा है।
बैर भाव को चैत बिसारी।
सतगुरु जी कहते हैं कि बाबा मेहरबान जी नूं कहो अपने हिरदे चो वैर विरोध की बिरती छड़ दे। छेवें पातशाह दे मन विच तुहाडे प्रति कोई वैर विरोध नहीं है, वह ना ही किसी नाल वैर रखते ने, निर्वैर ने। ते तुसी भी अपने हिरदे का जिहड़ा ये वैर विरोध है इनू त्याग दो।
करत जो बड़े परलोक सिधारी।
तुहाडे जिहड़े वडेरे सी वह वैर विरोध रखते सी वह हुण परलोक नूं चले गए, वह अपना वैर विरोध नाल ही लै गया। तुसी हुण वह बीज अपने हिरदे च क्यों बीज दे हो जिहड़ा तुहाडे वडेरियां दा है। गुरबाणी पढ़ते हो, सतगुरां दी बाणी तुहानू सारिआं नूं आपां नूं उपदेश यही दिंदी है गुरमुख वैर विरोध गवावै। जिहड़ा गुरमुख है वह अपने हिरदे च वैर विरोध की बिरती नहीं रखता। ते तुसी अपने हिरदे का वैर विरोध त्याग दो। जे वड्डे रखते सी वैर ता वह चले गए ने परलोक नूं।
हासिल कचना बाद में हुआ।
ये जिहड़ा झगड़ा है, ये जिहड़ा वाद विवाद है, इहदे विचों कदे किसे नूं कुछ भी हासिल नहीं होया। ना वेखो तुहाडे वडेरियां नूं कुछ मिलिया ते ना तुहानूं मिलना। ਇਹ ਵਾਦ ਵਿਵਾਦ ਵਿੱਚ ਖੱਜਲ ਖੁਆਰੀ ਜ਼ਰੂਰ ਹੈ ਪਰ ਇਹਦੇ ਚ ਲੱਭਣਾ ਕੁਝ ਨਹੀਂ।
ਰਹੀ ਪੁਕਾਰੂ ਜਸ ਕੋ ਖੂਵਾ।
ਪਹਿਲਾਂ ਤੁਹਾਡੇ ਪਿਤਾ ਜੀ ਉਹ ਆ ਕੇ ਪੁਕਾਰੂ ਬਣਦੇ ਰਹੇ ਬਾਦਸ਼ਾਹਾਂ ਦੀਆਂ ਕਚਹਿਰੀਆਂ ਚ। ਤੁਹਾਨੂੰ ਵੀ ਪਤਾ ਵੀ ਉਹਨਾਂ ਦਾ ਕੀ ਜਸ ਹੋਇਆ, ਆਪਣੀ ਸਾਰੀ ਵਡਿਆਈ ਉਹਨਾਂ ਨੇ ਆਪਣੇ ਹੱਥੀਂ ਗਵਾਈ। ਨਹੀਂ ਤਾਂ ਉਹਨਾਂ ਦਾ ਵੀ ਸਤਿਕਾਰ ਸੀ ਕਿ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਨੇ, ਪਰ ਜਦੋਂ ਉਹਨਾਂ ਨੇ ਕਰਤੂਤਾਂ ਇਹ ਕੀਤੀਆਂ, ਬਾਦਸ਼ਾਹਾਂ ਕੋਲ ਜਾ ਕੇ ਪੁਕਾਰਾਂ ਕੀਤੀਆਂ, ਗੁਰੂ ਖਿਲਾਫ ਗੁਰੂ ਘਰ ਦੇ ਖਿਲਾਫ ਭੁਗਤੇ, ਤੇ ਉਹਨਾਂ ਦਾ ਅਪਜਾਸੀ ਹੋਇਆ ਨਾ ਬਾਬਾ ਜੀ। ਤੁਹਾਨੂੰ ਪਤਾ ਹੀ ਹੈ ਕੀ ਉਹਨਾਂ ਨੇ ਖੱਟਿਆ, ਕੀ ਉਹਨਾਂ ਨੇ ਹਾਸਲ ਕੀਤਾ।
ਹਮ ਤੁਮ ਮਿਲ ਕੇ ਅਬ ਇੱਕ ਹੋਈ।
ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਆ ਵੀ ਜੇ ਵੱਡਿਆਂ ਨੇ ਗਲਤੀ ਕੀਤੀ ਹੈ ਤੇ ਹੁਣ ਆਪਾਂ ਆਪਸ ਵਿੱਚ ਮਿਲ ਜਾਈਏ, ਆਪਸ ਵਿੱਚ ਮਿਲ ਕੇ ਭਰਾ ਬਣ ਕੇ ਭਰਾਵਾਂ ਵਾਂਗੂ ਵਿਚਰੀਏ।
ਨੀਕੇ ਜਾਣੇਗੇ ਸਭ ਕੋਈ।
ਇਹਦੇ ਨਾਲ ਸਾਰੇ ਪਾਸੇ ਇੱਕ ਚੰਗਾ ਸੁਨੇਹਾ ਜਾਵੇਗਾ। ਪਰ ਜੇ ਤੁਸੀਂ ਏਦਾਂ ਵਾਦ ਵਿਵਾਦ ਦੀ ਬਿਰਤੀ ਰੱਖੋਗੇ ਗੁਰੂ ਘਰ ਦਾ ਤਾਂ ਕੁਝ ਨਹੀਂ ਘਟਣਾ, ਪਰ ਤੁਹਾਡਾ ਅਪਮਾਨ ਜ਼ਰੂਰ ਹੋਣਾ। ਹੁਣ ਦੱਸੋ ਇੱਥੇ ਜਲੀਲ ਹੋ ਰਹੇ ਹੋ, ਬਾਦਸ਼ਾਹ ਦੇ ਕੋਲ ਜਾ ਕੇ ਕੀ ਹਾਸਲ ਕੀਤਾ? ਉਹਨੇ ਤੁਹਾਡੀ ਗੱਲ ਵੀ ਨਹੀਂ ਸੁਣੀ ਧਿਆਨ ਨਾਲ। ਦੁਬਾਰਾ ਤੁਸੀਂ ਫਿਰ ਜਾਓਗੇ, ਖਬਰੇ ਕਿਹੜੀਆਂ ਕਿਹੜੀਆਂ ਮਿੰਨਤਾਂ ਕਰੋਗੇ। ਉਹ ਜਿਹੜਾ ਚੰਦੂ ਵਰਗਾ ਮਲੇਛ ਆਦਮੀ ਆ ਉਹਦੇ ਲੜਕੇ ਨਾਲ ਤੁਸੀਂ ਯਾਰੀ ਪਾ ਕੇ ਗੁਰੂ ਘਰ ਨਾਲ ਵਿਰੋਧ ਰੱਖਦੇ ਹੋ, ਬਾਬਾ ਜੀ ਇਹਦੇ ਨਾਲ ਤੁਹਾਨੂੰ ਘਾਟਾ ਪੈਣਾ। ਸਤਿਗੁਰਾਂ ਦੇ ਘਰ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਪਰ ਤੁਹਾਡਾ ਇਹਦੇ ਵਿੱਚ ਵੱਡਾ ਭਾਰੀ ਨੁਕਸਾਨ ਹੋਣਾ।
ਮੇਰਵਾਨ ਸੁਣ ਕੇ ਰਿਸਤਾਰੀ।
ਇਸ ਕਰਕੇ ਤੁਸੀਂ ਇਹ ਵੈਰ ਵਿਰੋਧ ਗੁਰੂ ਪਾਤਸ਼ਾਹ ਦੇ ਖਿਲਾਫ਼ ਛੱਡ ਦਿਓ। ਜਦੋਂ ਬਾਬੇ ਮੇਹਰਬਾਨ ਨੇ ਗੱਲ ਸੁਣੀ ਨਾ ਭਾਈ ਪੈੜਾ ਜੀ ਦੇ ਮੂੰਹ ਇਕਦਮ ਗੁੱਸੇ ਚ ਆ ਗਿਆ। ਹੰਕਾਰ ਦੇ ਵਿੱਚ ਜਦੋਂ ਬੰਦਾ ਹੁੰਦਾ ਹੈ, ਹੰਕਾਰ ਨੂੰ ਜਦੋਂ ਠੇਸ ਪਹੁੰਚਦੀ ਹੈ ਫਿਰ ਕ੍ਰੋਧ ਵੀ ਆਉਂਦਾ। ਤੋ ਗੁੱਸੇ ਵਿੱਚ ਆ ਕੇ ਕ੍ਰੋਧ ਵਿੱਚ ਆ ਕੇ ਬੋਲਿਆ,
ਦਵੈਖਕ ਗਿਰਾ ਕਠੋਰੀ ਉਚਾਰੀ।
ਬੜੇ ਦਵੈਸ਼ ਵਿੱਚ ਆ ਕੇ, ਈਰਖਾ ਵਿੱਚ ਆ ਕੇ, ਈਰਖਾ ਵਿੱਚ ਸੜੇ ਹੋਏ ਬੋਲ ਜਿਹੜੇ ਸਨ ਉਹ ਬਾਬੇ ਮਿਹਰਬਾਨ ਨੇ ਬੋਲੇ,
ਪਿਤਾ ਕਰਤ ਜਿਮ ਛਲ ਕੋ ਆਗੇ।
ਕਹਿੰਦੇ ਜਿਵੇਂ ਇਹਨਾਂ ਦਾ ਪਿਤਾ ਛਲ ਕਰਦਾ ਰਿਹਾ। ਮਹਾਰਾਜ ਪੰਜਵੇਂ ਪਾਤਸ਼ਾਹ ਬਾਬਤ ਕਹਿੰਦਾ ਮਿਹਰਬਾਨ, ਪੰਜਵੇਂ ਪਾਤਸ਼ਾਹ ਮਿਹਰਬਾਨ ਨੂੰ ਆਪਣੀ ਗੋਦੀ ਚ ਖਿਡਾਉਂਦੇ ਰਹੇ। ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਤਾਂ ਸ਼ਾਦੀ ਤੋਂ ਬਹੁਤ ਬਾਅਦ ਸਾਲ ਕਈ ਸਾਲ ਬਾਅਦ ਹੋਇਆ। ਮਿਹਰਬਾਨ ਨੂੰ ਪਾਲਿਆ ਹੀ ਮਹਾਰਾਜ ਜੀ ਨੇ, ਆਪਣੇ ਹੱਥੀ ਨੂੰ ਗੁਰਮੁਖੀ ਪੜ੍ਹਾਈ ਪੰਜਵੇਂ ਪਾਤਸ਼ਾਹ। ਹਰ ਰੀਤ ਕੱਪੜਾ ਬਸਤਰ ਆਦਿਕ, ਜਲ ਪਾਣੀ ਲੰਗਰ ਪ੍ਰਸ਼ਾਦੇ ਦਾ ਸਾਰਾ ਪ੍ਰਬੰਧ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਕੋਲ ਹੁੰਦਾ ਸੀ ਮਿਹਰਬਾਨ। ਪਰ ਵੇਖੋ ਹੁਣ ਈਰਖਾ ਕੀ ਨਹੀਂ ਕਰਾਉਂਦੀ ਬੰਦੇ ਕੋਲੋਂ, ਸਾਰਾ ਕੁਝ ਭੁਲਾ ਦਿੰਦੀ। ਕਹਿਣ ਲੱਗਾ ਜਿਵੇਂ ਇਹਨਾਂ ਦੇ ਪਿਤਾ ਜੀ ਸਾਡੇ ਨਾਲ ਛਲ ਕਰਦੇ ਰਹੇ ਆ ਗੁਰੂ ਅਰਜਨ ਦੇਵ ਸਾਹਿਬ, ਉਸੇ ਤਰ੍ਹਾਂ ਹੁਣ ਇਹ ਸਾਡੇ ਨਾਲ ਛਲ ਕਰਦਾ। ਮੇਰੇ ਪਿਓ ਨਾਲ ਇਹਦੇ ਪਿਤਾ ਨੇ ਛਲ ਕੀਤਾ, ਹੁਣ ਮੇਰੇ ਨਾਲ ਇਹ ਛਲ ਕਰਦੇ ਹਨ।
ਤਿਸੀ ਰੀਤ ਮੇ ਅਬ ਸੁਤ ਲਾਗੇ।
ਬਿਲਕੁਲ ਉਹੀ ਕਰਮ ਹੁਣ ਪੁੱਤਰ ਕਰਨ ਲੱਗ ਪਿਆ ਜੋ ਇਹਨਾਂ ਦਾ ਪਿਤਾ ਕਰਦਾ ਸੀ।
ਕਹਿ ਕਹਿ ਮਧੁਰ ਕਰੇ ਬਿਰਮਾਵਨ।
ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਮੈਨੂੰ ਭਰਮਾਉਣਾ ਚਾਹੁੰਦੇ ਹੋ? ਪਹਿਲਾਂ ਇਹਨਾਂ ਦੇ ਪਿਤਾ ਜੀ ਭਰਮਾਉਂਦੇ ਰਿਹਾ, ਮੇਰਾ ਪਿਓ ਥੋੜੀ ਭਰਮਿਆ ਸੀ, ਹੁਣ ਇਹ ਮੈਨੂੰ ਭਰਮਾਉਣਾ ਚਾਹੁੰਦੇ ਆ ਤੇ ਮੈਂ ਵੀ ਨਹੀਂ ਭਰਮਣਾ। ਮੈਂ ਵੀ ਇਹਨਾਂ ਦੇ ਖਿਲਾਫ ਹੀ ਚੱਲਣਾ ਹੈ।
ਲੀਨ ਚੀਨ ਸਭ ਕੁਛ ਰੁਚ ਦਾਵਨ,
ਮੇਰਾ ਸਾਰਾ ਕੁਝ ਸਾਡਾ ਜੋ ਹੱਕ ਸੀ ਸਾਰਾ ਖੋਹ ਲਿਆ, ਅੰਮ੍ਰਿਤਸਰ ਸ਼ਹਿਰ ਚ ਸਾਨੂੰ ਕੋਈ ਹਿੱਸਾ ਨਹੀਂ ਦਿੱਤਾ, ਸਾਡਾ ਵੀ ਤਾਂ ਉੱਥੇ ਹੱਕ ਬਣਦਾ ਸੀ, ਸਾਨੂੰ ਕੋਈ ਹੱਕ ਨਹੀਂ ਦਿੱਤਾ।
ਸ਼ਾਹ ਰਾਮ ਦੀਨੋ ਤੇ ਬੈਸੇ,
ਇਹ ਤਾਂ ਬਾਦਸ਼ਾਹ ਦਾ ਭਲਾ ਹੋਵੇ, ਉਹਨੇ ਸਾਨੂੰ ਦੋ ਪਿੰਡ ਇੱਧਰ ਮਾਲਵੇ ਦੇ ਜੰਗਲ ਦੇ ਇਲਾਕੇ ਚ ਦਿੱਤੇ ਐ, ਤੇ ਅਸੀਂ ਉਹ ਪਿੰਡ ਵਸਾ ਕੇ ਉੱਥੇ ਬੈਠੇ ਆਪਣਾ ਗੁਜ਼ਾਰਾ ਕਰ ਰਹੇ ਹਾਂ।
ਦਿਵਸ ਗੁਜ਼ਾਰੇ ਜੈਸੇ ਕੈਸੇ,
ਕਿਵੇਂ ਕਿਵੇਂ ਕਰਕੇ ਆਪਣੇ ਦਿਨ ਕੱਟ ਰਹੇ ਹਾਂ, ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ।
ਜਿਸ ਦਿਨ ਹੋਵੇ ਨਿਆਮ ਹਮਾਰਾ,
ਹਾਂ ਜਿਸ ਦਿਨ ਸਾਡਾ ਇਨਸਾਫ਼ ਹੋਵੇਗਾ ਨਾ, ਇਨਸਾਫ਼ ਤਾਂ ਹੋਣਾ ਹੀ ਹੋਣਾ, ਭਾਵੇਂ ਅੱਜ ਹੋਵੇ ਭਾਵੇਂ ਕੱਲ ਹੋਵੇ, ਮੈਂ ਇਨਸਾਫ਼ ਮੰਗਣ ਆਇਆ। ਪਹਿਲਾਂ ਪਿਓ ਮਰ ਗਿਆ ਮੇਰਾ ਇਨਸਾਫ਼ ਮੰਗਦਾ, ਪਰ ਹੁਣ ਮੈਂ ਨੀ ਪਿੱਛੇ ਹਟਣਾ, ਜਿਸ ਦਿਨ ਸਾਡਾ ਇਨਸਾਫ ਹੋਵੇਗਾ।
ਲਿਓ ਆਦ ਤੇ ਗਿਨ ਤਨ ਸਾਰਾ,
ਮੈਂ ਜਦੋਂ ਦਾ ਮੇਰਾ ਪਿਓ ਆਇਆ ਨਾ ਅੰਮ੍ਰਿਤਸਰ ਸ਼ਹਿਰ ਚੋਂ, ਉਸ ਸਮੇਂ ਤੋਂ ਲੈ ਕੇ ਜਦੋਂ ਇਨਸਾਫ ਹੋਵੇਗਾ ਉਸ ਦਿਨ ਤੱਕ ਰੁਪਈਏ ਰੁਪਈਏ ਦਾ ਹਿਸਾਬ ਲਵਾਂਗਾ ਇਹਨਾਂ ਕੋਲੋਂ, ਇੱਕ ਇੱਕ ਟਕੇ ਦਾ ਹਿਸਾਬ ਲਵਾਂਗਾ ਇਹਨਾਂ ਕੋਲੋਂ।
ਆਯੁਧ ਧਾਰੀ ਪਾ ਅਬ ਯੋਧਾ,
ਹੁਣੇ ਸ਼ਸਤਰ ਧਾਰੀ ਯੋਧੇ ਬਣੇ ਫਿਰਦੇ ਆ, ਏਦਾਂ ਬੋਲਿਆ ਮਿਹਰਬਾਨ, ਹੁਣੇ ਸ਼ਸਤਰ ਧਾਰੀ ਹੋ ਗਏ ਨੇ ਲੋਕ, ਇੱਕ ਇੱਕ ਤਲਵਾਰ ਪਾਉਂਦੇ ਇਹਨਾਂ ਨੇ ਦੋ ਦੋ ਪਾ ਲਈਆਂ ਨੇ, ਤੇ ਸ਼ਸਤਰ ਧਾਰੀ ਯੋਧੇ ਬਣ ਗਏ ਨੇ।
ਕਿਉ ਜਾਣੇ ਸੋ ਹਮਰੋ ਕ੍ਰੋਧਾ,
ਇਹ ਸਾਡੇ ਕ੍ਰੋਧ ਨੂੰ ਕੀ ਜਾਣਦੇ ਆ, ਇਹਨਾਂ ਨੇ ਕੋਈ ਸਾਡੇ ਕ੍ਰੋਧ ਨੂੰ ਸਮਝਣਾ ਕੁਝ, ਇਹ ਸ਼ਸਤਰ ਧਾਰੀ ਯੋਧੇ ਬਣੇ ਹੋਏ ਨੇ, ਇਹਨਾਂ ਸਾਡੇ ਗੁੱਸੇ ਨੂੰ ਕੀ ਸਮਝਣਾ।
ਹਮ ਪੀ ਕੇ ਜਬ ਆਪਣੇ ਹਾਥ,
ਹਾਲੇ ਅਸੀਂ ਨੀ ਸ਼ਸਤਰ ਫੜੇ, ਕਹਿੰਦਾ ਜਦੋਂ ਮੈਂ ਫੜਾਂਗਾ ਸ਼ਸਤਰ ਜਾਂ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਨੇ ਉਹ ਸ਼ਸਤਰ ਪਕੜਨਗੇ।
ਕਰੇ ਮੇਲ ਤਬ ਸ਼ਸਤਰ ਨਸਾਤੇ,
ਹੁਣ ਤਾਂ ਉਦੋਂ ਹੀ ਸਾਡਾ ਮੇਲ ਹੋਵੇਗਾ ਇਹਨਾਂ ਨਾਲ, ਸ਼ਸਤਰਾਂ ਨਾਲ ਹੀ ਮੇਲ ਹੋਣਾ, ਏਦਾਂ ਨੀ ਸਾਡਾ ਮੇਲ ਹੁੰਦਾ ਹੁਣ, ਏਦਾਂ ਨੀ ਅਸੀਂ ਇਹਨਾਂ ਨਾਲ ਕੋਈ ਬਹਿ ਕੇ ਗੱਲ ਕਰਨੀ ਰਾਜੀਨਾਮਾ ਕਰਨ, ਹੁਣ ਤਾਂ ਸਾਡਾ ਮੇਲ ਉਦੋਂ ਹੀ ਹੋਵੇਗਾ ਜੇ ਇਹਨਾਂ ਨੇ ਸ਼ਸਤਰ ਫੜ ਲਿਆ, ਤੇ ਹੁਣ ਅਸੀਂ ਫੜਾਂਗੇ ਤੇ ਸ਼ਸਤਰ ਲੈ ਕੇ ਇਹਨਾਂ ਨੂੰ ਰਣ ਭੂਮੀ ਚ ਜੰਗ ਦੇ ਮੈਦਾਨ ਚ ਮਿਲਾਂਗੇ ਜੇ ਸਾਡਾ ਇਨਸਾਫ ਨਾ ਹੋਇਆ।
ਅੰਤ ਸਮੇ ਪਿਤ ਮੁਝੇ ਉਪਦੇਸ਼ਾ,
ਤੇਰੇ ਪਿਤਾ ਜੀ ਅੰਤ ਸਮੇ ਉਹ ਮੈਨੂੰ ਉਪਦੇਸ਼ ਦੇ ਕੇ ਗਏ ਆ, ਮਰਨ ਤੋਂ ਪਹਿਲਾਂ ਵੀ ਉਹ ਮੈਨੂੰ ਉਪਦੇਸ਼ ਦੇ ਕੇ ਗਏ ਹਨ।
ਲਿਓ ਪਲਟਾ ਰਚ ਦਵੈਸ਼ ਵਿਸ਼ੇਸ਼ਾ,
ਉਹ ਮੈਨੂੰ ਕਹਿ ਕੇ ਗਏ ਮਰਨ ਤੋਂ ਪਹਿਲਾਂ ਵੀ ਮਿਹਰਬਾਨ ਤੂੰ ਬਦਲਾ ਲੈਣਾ ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਤੇ ਮੈਂ ਤਾਂ ਹੁਣ ਬਦਲਾ ਲੈਣਾ ਇਹਨਾਂ ਕੋਲੋਂ।
ਤਿੰਨ ਲਗੂ ਕਹਿਓ ਵਿਸਾਲ ਤਰੋ ਮੈਂ,
ਮੇਰੇ ਪਿਤਾ ਨੇ ਤਾਂ ਗੱਲ ਥੋੜੀ ਕਹੀ ਸੀ ਨਾ, ਪਰ ਮੈਂ ਬਹੁਤੀ ਕਰਕੇ ਮੰਨ ਲਈ ਉਹਨਾਂ ਦੀ ਗੱਲ, ਉਹਨਾਂ ਨੇ ਤਾਂ ਕਿਹਾ ਸੀ ਵੀ ਬਦਲਾ ਲੈਣਾ ਦਵੈਸ਼ ਰੱਖ ਕੇ, ਇੰਨਾ ਹੀ ਕਿਹਾ, ਪਰ ਮੈਂ ਉਸ ਗੱਲ ਨੂੰ ਕਈ ਗੁਣਾ ਵੱਧ ਕਰਕੇ ਮੰਨਿਆ, ਤੇ ਮੈਂ ਹੁਣ ਕਈ ਗੁਣਾ ਵੱਧ ਕਰਕੇ ਚੱਲਣਾ ਇਸ ਗੱਲ ਤੇ।
ਕਿਮ ਬਾਤਨ ਸੋ ਮੇਲ ਕਰੋ ਮੈਂ,
ਏਦਾਂ ਗੱਲਾਂ ਬਾਤਾਂ ਨਾਲ ਮੇਰਾ ਮੇਲ ਨਹੀਂ ਹੋਣਾ ਗੁਰੂ ਜੀ ਦੇ ਨਾਲ, ਨਾ ਹੀ ਮੈਂ ਕਰਨਾ ਹੈ।
ਸੁਨ ਪੈੜੇ ਪੁਨ ਬੈਨ ਬਖਾਨਾ,
ਸੁਣ ਕੇ ਭਾਈ ਪੈੜਾ ਜੀ ਅੱਗੋਂ ਫਿਰ ਬੋਲੇ ਬਾਬੇ ਮਿਹਰਬਾਨ ਨੂੰ ਕਹਿਣ ਲੱਗੇ,
ਨੈ ਮਨ ਠਾਨੋ ਕ੍ਰੋਧ ਮਹਾਨਾ,
ਕਹਿੰਦੇ ਬਾਬਾ ਜੀ ਤੁਸੀਂ ਸਿਆਣੇ ਵਿਆਣੇ ਹੋ, ਏਦਾਂ ਆਪਣੇ ਮਨ ਵਿੱਚ ਏਦਾਂ ਦਾ ਕ੍ਰੋਧ ਬਿਨਾਂ ਕਾਰਨ ਤੋਂ ਨਾ ਪਾਲੋ ਨਾ ਰੱਖੋ।
ਬਿਸ਼ਨ ਰਾਮ ਨਰਸਿੰਘ ਗੋਬਿੰਦ,
ਬੜੇ ਬੜੇ ਅਵਤਾਰੀ ਮਹਾਂਪੁਰਖ ਹੋਏ ਭਗਵਾਨ ਵਿਸ਼ਨੂੰ ਦੇ, ਨਰਸਿੰਘ ਬਾਵਨ ਆਦਿਕ,
ਸੋ ਸਰੂਪ ਸ਼੍ਰੀ ਹਰਗੋਬਿੰਦ,
ਉਹ ਕੇਵਲ ਕੁਝ ਕਲਾਵਾਂ ਲੈ ਕੇ ਆਏ ਸੰਸਾਰ ਚ ਪਰਮੇਸ਼ਰ ਕੋਲੋਂ, ਪਰ ਗੁਰੂ ਹਰਗੋਬਿੰਦ ਸਾਹਿਬ ਅਨੰਤ ਕਲਾਵਾਂ ਲੈ ਕੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਪ੍ਰਗਟੇ ਹਨ।
ਜੋ ਲੈ ਕਰ ਸਭ ਜਗਤ ਵਿਸ਼ੇਖ,
ਸਾਰੀਆਂ ਕਲਾਵਾਂ ਦੇ ਮਾਲਕ ਨੇ, ਛੇਵੇਂ ਪਾਤਸ਼ਾਹ ਬੇਅੰਤ ਅਜਮਤਾਂ ਦੇ ਮਾਲਕ ਨੇ, ਸਾਰੇ ਸੰਸਾਰ ਨੂੰ ਪੈਦਾ ਕਰਨ ਪਾਲਣ ਤੇ ਸੰਘਾਰਨ ਦੀ ਸ਼ਕਤੀ ਦੇ ਮਾਲਕ ਹਨ, ਔਰ ਏਡੀ ਵੱਡੀ ਸ਼ਕਤੀ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ।
ਸੁਪਤ ਯੋਗ ਨਿੰਦਰਾ ਪਰ ਸ਼ੇਖ,
ਜਿਵੇਂ ਯੋਗ ਨਿੰਦਰਾ ਵਿੱਚ ਸ਼ੇਸ਼ ਦੀ ਸੇਜਾ ਉੱਤੇ ਭਗਵਾਨ ਵਿਸ਼ਨੂੰ ਜੀ ਸੁੱਤੇ ਪਏ ਨੇ।
ਮਦ ਕੈਟਬ ਮਰਦਨ ਜੋ ਰੂਪ,
ਜਿਹੜਾ ਮਦ ਤੇ ਕੈਟਬ ਆਦਿਕ ਇੱਕ ਪੁਰਾਣਿਕ ਕਥਾ, उस मध कैटब नू मरदन वाले सन भगवान जी।
सो श्री हर गोविंद अनूप
कहते गुरु हर गोबिंद साहब जी उन्हां सारिआं नू कला देण वाले अकाल पुरख वाहिगुरु परमेश्वर दा अवतार हन।
सत चेतन आनंद प्रकाश
सत ने चेतन ने और आनंद स्वरूप प्रकाशन वाले हन।
सब में व्याप्यो जथा आकाश
जिवें सब च आकाश व्यापक है ना एदा आकाश वांगू सतगुरु जी सर्व थाई व्यापक ने। छेवें पातशाह हर जगह ते ने जिवें आकाश सर्व थाई व्यापक है एदा गुरु हर गोबिंद साहब जी आकाश न्याई व्यापक हन।
सो निरकार तरियो आकार
निराकार नहीं आकार धारण किया गुरु हर गोबिंद साहब दे रूप विच आके दर्शन दे रहे उसे निराकार वाहिगुरु ने छेवें पातशाह दा रूप धारिया है।
श्री हर गोबिंद रूप उदार
गुरु हर गोबिंद साहब सच्चे पातशाह जी महाराज जी दा उदार स्वरूप है
जिसको जोगी शर तर ध्यान
ऐसा स्वरूप है बाबा मेहरबान जी जेडे स्वरूप दा ध्यान योगी भी अपने ध्यान च धारदे है। योगीश्वर जिस स्वरूप दा ध्यान अपने हिरदे च बसाउंदे ने
उगते सकल जिसी को दान
संसार दे समस्त जीव जेड़ा दान संसार दे सारे जीयां नू मिल रहा ए दान जो दे रहे ने जिस दा दिता दान संसार दे सारे जीव भोग रहे ने उस दान नू देण वाले सतगुरु गुरु हरगोबिंद साहब हन। दान के दवैया आपा सारे जीव जंत जिन्ने ही आ चाहे मनुख ने पशु ने पंछी ने भोग ही रहे हैं ना कुछ कुछ भोजन मिल रहा है पहनने नू वस्त्र मिल रहे है खाण नू ये जो देण वाला है वो देण वाले सतगुरु गुरु हरगोबिंद साहब ने छेवें पातशाह ने जो सब नू दान दे के नवाजन वाले हन।
शेष गणेश दिनेश महेश
शेष गणेश दिनेश सूरज नू कहंदे आ गणेश ए आदक जिन्ने देवते हन
जिसको सिमरे नाम हमेशे
सारे जिस अकाल पुरख दा नाम सिमरदे ने शेष दिनेश निशेष ए जिन्ने देवते ने ए जिस अकाल पुरख दा जिस वाहिगुरु दा जिस परमेश्वर दा ए नाम जपदे ने जिन्हू ए सिमरदे ने
सो स्वरूप गुर देव विचार
उसे अकाल पुरख दा स्वरूप ने गुरु हरगोबिंद साहब जिन्हू सब देवते ध्या रहे ने जिसनु सारे देवते आराध रहे ने सिमर रहे ने उसे दा अवतार ने उसे दा स्वरूप ने गुरु हरगोबिंद साहिब जी।
तजो द्वैष अब निकट सिधारो
मेहरबान जी तुसी ये द्वैष छड़ो और इस द्वैष नु त्याग के चलो छेवें पातशाह दे कोल चलो उना दे दर्शन करके तुहाडे कालजे नु ठंड पवेगी।
एव प्रशंसा को सुन करके
जदों सतगुरां दी प्रशंसा कीती ना भाई पैड़ा जी होना छेवें पातशाह दी वड्याई कीती उहदा परमेश्वर ने अकाल पुरख दा अवतार ने ਇਹ ਪ੍ਰਸ਼ੰਸਾ ਜਦੋਂ ਬਾਬੇ ਮਿਹਰਬਾਨ ਨੇ ਸੁਣੀ
ਜਰੀ ਨਾ ਮਿਹਰਬਾਨ ਜਰ ਬਰ ਕੇ
ਕਹਿੰਦੇ ਸਾੜੀ ਗਿਆ ਕਾਲਜਾ ਸੁਣ ਕੇ ਮੀਂਹ ਪੈਂਦਾ ਨਾ ਜਦੋਂ ਤੇ ਮੀਂਹ ਵਰਸਦਿਆਂ ਸਾਰੀ ਬਨਸਪਤੀ ਖੇੜੇ ਚ ਆ ਜਾਂਦੀ ਪਰ ਜਿਹੜਾ ਜਵਾਸੇ ਦਾ ਬੂਟਾ ਹੁੰਦਾ ਉਹ ਸੜ ਕੇ ਸਵਾਹ ਹੋ ਜਾਂਦਾ ਜਦੋਂ ਆਕਾਸ਼ ਵਿੱਚ ਬੱਦਲ ਨਹੀਂ ਗਰਜਦੇ ਉਦੋਂ ਮੋਰ ਬੋਲਦੇ ਬੱਬੀਏ ਬੋਲਦੇ ਤੇ ਮੋਰ ਬੱਬੀਏ ਬੋਲਦੇ ਵੇਖ ਬੱਦਲ ਕਾਲੇ ਉਹ ਬੜੇ ਖੁਸ਼ ਹੁੰਦੇ ਪਰ ਜਦੋਂ ਬੱਦਲ ਗਰਜਦੇ ਹੁੰਦੇ ਆ ਨਾ ਉਦੋਂ ਜਿਹੜੇ ਸੱਪ ਹੁੰਦੇ ਉਹ ਬੜੇ ਡਰਦੇ ਆ ਸੱਪ ਡਰਦੇ ਕਿਉਂਕਿ ਕਾਲੇ ਰੰਗ ਦੇ ਹੋਣ ਕਰਕੇ ਉਹਨਾਂ ਦੇ ਬਿਜਲੀ ਪੈਂਦੀ ਹੈ ਉਹ ਡਰਦੇ ਆ ਤੇ ਜਦੋਂ ਉਹੀ ਬੱਦਲ ਗਰਜਦੇ ਤੇ ਸੁਣ ਕੇ ਮੋਰ ਬੱਬੀਏ ਜਿਹੜੇ ਨੇ ਉਹ ਖੁਸ਼ ਹੁੰਦੇ ਆ ਪਹਿਲਾਂ ਪਾਉਂਦੇ ਆ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਗੁਰੂ ਕੇ ਸਿੱਖ ਤਾਂ ਹੁੰਦੇ ਪ੍ਰਸੰਨ ਪਰ ਜਿਹੜੇ ਗੁਰੂ ਘਰ ਦੇ ਦੁਖੀ ਨੇ ਉਹ ਸੱਪਾਂ ਵਾਂਗੂ ਉਹ ਖੁੱਡਾਂ ਲੱਭਦੇ ਫਿਰਦੇ ਆ ਉਹ ਸੜਦੇ ਫਿਰਦੇ ਆ ਉਹ ਕਿਰਜਦੇ ਫਿਰਦੇ ਆਪਣੇ ਜ਼ਹਿਰ ਕਰਕੇ ਉਹੀ ਹਾਲ ਬਾਬੇ ਮਿਹਰਬਾਨ ਦਾ ਜਦੋਂ ਗੁਰੂ ਸਾਹਿਬ ਦਾ ਸੁਜਸ ਕੀਤਾ ਨਾ ਭਾਈ ਪੈੜੇ ਨੇ ਉਹ ਨਾਲ ਭਾਈ ਪ੍ਰਾਣਾ ਜੀ ਬੜੇ ਖੁਸ਼ ਹੋਏ ਸੁਣ ਕੇ ਆਖਿਆ ਵਾਹ ਖੂਬ ਕਿਆ ਸੁੰਦਰ ਬਾਤ ਕਹੀ ਭਾਈ ਪੈੜਾ ਜੀ ਕੈਸਾ ਸੋਹਣਾ ਜਸ ਕਿਹਾ ਆਪ ਜੀ ਨੇ ਉਹ ਤਾਂ ਹੋਏ ਖੁਸ਼ ਪਰ ਬਾਬਾ ਮਿਹਰਬਾਨ ਦਾ ਕਾਲਜਾ ਜਿਵੇਂ ਫੋਕੀ ਗਿਆ ਹੋਵੇ सड़ के सवाही हो गया हो, बस धुआं नहीं दिखता, सड़ जरूर गए अंदरों।
छिदरन खोज खोज कर गए हो,
और छिदरन कहते औगण ही लभदा, हालांकि औगण कोई नहीं साहब च, पर औगण भाल भाल के जो दे अपने औगण ने बाबे मेहरबान दे, वो अपनिया भैड़िया करतूतां मानो गुरु साहब च रोप के, गुरु साहब दे विच रोप के बोलन लगा।
सब जग में तुम रो गुर ले ओ,
कहन लगा भी जेड़े गुरु दी तुसी मेरे कोल वड्याई करदे हो, जिन्हू तुसी सारे जगत दा गुरु बनाया होया।
प्रथम तरियो सुलई को त्रासा,
मैनू पता है किड्डे वड्डे ने, ओही ने तुहाडे गुरु जेड़े पहला सुली खां कोलों डर के शहर छड के टुर गए सी। गुरु अर्जन साहब बाबत कह रहा ओही ने जेड़ा सुली खां तो डर के भज गए सी, हालांकि महाराज जी तां गए सी बाबे बुड्ढे दा वचन पूरा करन, उहना महापुरखां कहा सी। पर ये कहन लगा पुरानियां गल्लां याद कराउंदा, कहदा वो गुरु है तुहाडा जेड़ा सुली खां तो डर के नगर छड के चले गए।
छोर सुदासर ग्राम सुबासा,
और छड़ के श्री अमृतसर साहब बडाली जा बसे सन,
तें जनमियो अब जो बड जोधा,
जेड़ा तुहाडा वड्डा योधा गुरु है ये उत्थे ही तां जनमिया, उत्थे जनमिया ना जेड़ा डर के गए जेड़ी जगह ते, उत्थे ना वेखो किड्डी वड्डी घातक बात कही है बाबे मेहरबान। कहदा भी उत्थे डर के गए सुली खां तो, उत्थे आ तुहाडा वड्डा योधा जन्मिया जेड़ा हुण तुसी कहंदे हो बड़ा योधा। हां जी,
क्यों ना करत पित की गत बोधा,
इन्हां नूं अपने पिता दी गत समझ नहीं आउंदी भी की होया उन्हां नाल, वेखो किवें डर के गए सी कि इन्हां नूं पता नहीं उस गल दा बोध नहीं है।
छल कर मम पित सो मिल गए,
मुड़ के फिर छल फरेब करके मेरे प्यो नाल फिर रल गए, जाके बडाली फिर अमृतसर साहब आ गए। ये भज गए सी पहला उत्थे ही जन्मे ने, ते फिर इन्हां दे पिता जी गुरु अर्जन देव साहब वो फिर आ गए अमृतसर शहर, आके मेरे प्यो नाल फिर मिठिया मिठिया गल्लां करके सांझ पा ली।
आन सुधा सर पुन कर गए,
और फिर आके श्री अमृतसर साहब अपने घर रहन लग पे।
बस्त बस्ती अपनो बल पाए,
उत्थे रहिंदिया रहिंदिया फिर बल पा लिया इन्हां ने, ए फिर ताकतवर हो गए।
दीदी रिश्वत सिखे अपनाए,
सिखां नूं रिश्वतां दे के अपने वल कर लिया बाबा मेहरबान। हालांकि करतूता बाबा पृथ्वी चंद करदा रहा, रोपदा गुरु अर्जन साहब जो कहदा रिश्वतां दे दे के सिखां नूं अपने वल कर लिया।
वो तो सुभाव पिता को पूरा,
मेरा प्यो तां रज के भोला साध सी, उहनूं इन्हां दे छल नहीं समझ आए। ये गल सुन के भाई पैड़ा जी थले नूं मूंह करन ते नाले थोड़ा जिहा हसण भी, कि बाबा पृथ्वी चंद बड़ा भोला सी, अज पता लगा बाबे मेहरबान कोलों भी एडा भोला सी। कहदा मेरा बापू दा भोला साध सी, उहनूं पता ही नहीं सी इन्हां दे छल फरेब दा। हां जी,
लखियो न कपट कूर को जोरा,
इन्हां ने इहो जिहा झूठ दा जोर पाया भी इन्हां दा कपट मेरा पिता समझ नहीं सकिया, वह भोला साध सी। खबरे किन्ने भोले मरे होणगे जदन बाबा पृथ्वी चंद जम्मिया होवेगा। कहन लगा भी वह बड़ा भोला साध सी, इन्हां दा कपट इन्हां दा छल इन्हां दा फरेब वो समझ नहीं सकिया।
अपर का लग कहो खुटाई,
मैं होर इन्हां दी खुटाई कित्थों तक दसा।
अंत समय को क्या गत पाई,
इत्थों तक पद्दे शब्द बोले मेहरबान ने। कहिंदा वेखो फिर बाद विच उन्हां दी दशा की होई गुरु अर्जन साहब, कहिंदा अंत समय की दशा हुई उन्हां दी जानदे हो ना तुसीं। हां जी,
चंदू बिलंद सजायन दीन,
देखो चंदू ने किवें सजावां दित्तियां, किवें चंदू ने उन्हां नूं दंड दित्ता।
पाई कष्ट तन तजबो कीन,
किन्ने कष्ट पा के उन्हां ने अपना तन त्यागिया।
कैद ग्वालियर गमनियो एहो,
होणा जिहनूं तुसीं योधा गुरु कहिंदे हो, इह ग्वालियर दे किले च कैदी बनाया सी, इन्हू भी ग्वालियर दे किले च कैद किया सी।
क्यों हो निकसे आयो ग्रेहो,
पता नहीं किवें किवें करके निकल आए ते हुण घर आ गए ने उत्थों।
कौन ना अजमत किस दिखर आई,
इन्हां नूं तुसीं कहंदे हो करामाती ने अजमती ने, उत्थे ना नहीं विखाई कोई करामात इन्हां ने। ਹੋਰ ਤਾਂ ਨੀ ਕੋਈ ਇਹਨਾਂ ਨੇ ਆਪਣੀ ਅਜ਼ਮਤ ਕੀਤੀ ਪ੍ਰਗਟ।
ਪਰਾ ਲਬਦ ਤੇ ਸਭ ਬਣ ਆਈ,
ਇਹ ਸਾਰਾ ਕੁਝ ਪਰਾ ਲਬਦ ਨਾਲ ਹੀ ਬਣ ਆਇਆ। ਜੇ ਨਿਕਲੇ ਨੇ ਤੇ ਤਾਂ ਵੀ ਪਰਾ ਲਬਦ ਨਾਲ, ਕੋਈ ਕਰਾਮਾਤ ਨਾਲ ਥੋੜੀ ਆਏ, ਆਪਣੀ ਨਾਲੇ ਬਾਹਰ, ਆਪਣੀ ਪਰਾ ਲਬਦ ਨਾਲ ਹੀ ਬਾਹਰ ਆਏ ਹਨ।
ਜਿਨ ਟਿਗ ਸ਼ਕਤ ਸੋ ਕੈਸੇ ਕਹੀ,
ਇਹਨਾਂ ਦੇ ਕੋਲ ਸ਼ਕਤੀ ਹੁੰਦੀ ਆ ਨਾ, ਉਹ ਏਦਾਂ ਨੀ ਜਾ ਕੇ ਕੈਦਾਂ ਵਿੱਚ ਪੈਂਦੇ।
ਕਿਮ ਕਮਤਾ ਆਪਣੀ ਜਗ ਚਾਈ,
ਉਹ ਭਲਾ ਕਿਵੇਂ ਆਪਣੀ ਕਮਤਾ ਚਾਹੁਣਗੇ, ਉਹ ਕਿਵੇਂ ਆਪਣਾ ਅਨਾਦਰ ਚਾਹੁਣਗੇ ਜਿਨ੍ਹਾਂ ਕੋਲ ਕਰਾਮਾਤ ਹੁੰਦੀ ਹੈ।
ਬਖਤ ਜਿਨੋ ਕੋ ਹਰਿ ਅਵਤਾਰੇ,
ਇਹਨਾਂ ਨੂੰ ਤੁਸੀਂ ਇਹ ਬਖਦੇ ਹੋ, ਕਹਿੰਦੇ ਹੋ, ਬਖਦਾ ਹੀ ਗਿਆ ਇਹਨੇ, ਕਹਿੰਦਾ ਜਿਨ੍ਹਾਂ ਬਾਬਤ ਤੁਸੀਂ ਇਹ ਬਕ ਰਹੇ ਹੋ ਕਿ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਹਰੀ ਦਾ ਅਵਤਾਰ ਨੇ, ਪਰਮੇਸ਼ਰ ਦਾ ਅਵਤਾਰ ਨੇ।
ਕਰੇ ਵਡਾਈ ਖਾਈ ਆਹਾਰ,
ਉਹਨਾਂ ਦੀ ਵਡਿਆਈ ਕਰਕੇ ਤੁਸੀਂ ਰੋਟੀਆਂ ਖਾਂਦੇ ਹੋ, ਚਾਰ ਫੁਲਕੇ ਤੁਹਾਨੂੰ ਨਾ ਕੋਲ ਵਡਿਆਈ ਕਰਕੇ ਮਿਲਦੇ ਆ।
ਸ਼੍ਰੀ ਨਾਨਕ ਕੀ ਚਾਹਤ ਰੀਸ,
ਇਹ ਗੁਰੂ ਨਾਨਕ ਸਾਹਿਬ ਦੀ ਰੀਸ ਕਰਦੇ ਆ, ਇਹ ਕਿੱਥੇ ਉਹਨਾਂ ਵਰਗੇ ਹੋ ਸਕਦੇ ਨੇ।
ਇਹ ਅਵਤਾਰ ਜੋ ਪੂਰਨ ਈਸ਼,
ਨਾਨਕ ਸਾਹਿਬ ਸੀ ਈਸ਼ਵਰ ਦਾ ਅਵਤਾਰ, ਉਹ ਸੀ ਪਰਮਾਤਮਾ ਦਾ ਅਵਤਾਰ।
ਸੁਨਤ ਪਿਰਾਣੀ ਬੈਨ ਬਖਾਨੀ,
ਜਦੋਂ ਇਹ ਗੱਲਾਂ ਕਹੀਆਂ ਤੇ ਸੁਣ ਕੇ ਭਾਈ ਪੁਰਾਣਾ ਜੀ ਅੱਗੋਂ ਬੋਲੇ,
ਇੱਕ ਜੂਤ ਖੱਟ ਤਨ ਗੁਰ ਠਾਨੀ,
ਕਹਿਣ ਲੱਗੇ ਉਹ ਮਿਹਰਬਾਨ, ਜਿੰਨੀਆਂ ਤੂੰ ਗੱਲਾਂ ਕਰਦਿਆਂ ਸਾਡੇ ਕੋਲ ਸੁਣੀਆਂ ਨਹੀਂ ਪਿਆ ਜਾਂਦੀਆਂ, ਪਰ ਸਾਨੂੰ ਗੁਰੂ ਸਾਹਿਬ ਦੀ ਆਗਿਆ ਹੈ ਤਾਂ ਆਏ ਆ ਇੱਥੇ, ਸੁਣ, ਜਿਹੜੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਹੈ ਉਹੀ ਗੁਰੂ ਹਰਗੋਬਿੰਦ ਸਾਹਿਬ ਚ ਵਿਦਮਾਨ ਹੈ, ਇੱਕੋ ਹੀ ਜੋਤ ਹੈ ਜਿਹੜੀ ਛੇ ਜਾਮਿਆਂ ਤੱਕ ਵਰਤੀ ਹੈ।
ਅਹੀ ਗੁਰਨ ਕੀ ਇੱਕ ਵਡਿਆਈ,
ਛੇ ਗੁਰੂ ਸਾਹਿਬਾਨਾਂ ਦੀ ਇੱਕੋ ਵਡਿਆਈ, ਜਹੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਉਹੋ ਜੀ ਵਡਿਆਈ ਗੁਰੂ ਹਰਗੋਬਿੰਦ ਸਾਹਿਬ ਦੀ ਹੈ।
ਅਜ਼ਮਤ ਦੇਹੀ ਨਾ ਜੇ ਸਿਰ ਜਾਈ,
ਅਜ਼ਮਤ ਨਹੀਂ ਵਿਖਾਈ, ਵੱਡਿਆਂ ਸਤਿਗੁਰਾਂ ਦਾ ਇਤਿਹਾਸ ਗਵਾਹੀ ਦਿੰਦਾ ਭਾਵੇਂ ਸਿਰ ਚਲਾ ਜਾਏ ਪਰ ਅਜ਼ਮਤ ਨਹੀਂ ਵਿਖਾਈ।
ਸ਼੍ਰੀ ਅੰਗਦ ਗੁਰ ਨਾਨਕ ਰੂਪ,
ਸੁਣ ਤੈਨੂੰ ਦੱਸਾਂ ਜੇ ਤੈਨੂੰ ਯਾਦ ਨਹੀਂ ਤੇ ਮੈਂ ਯਾਦ ਕਰਾ ਦਿੰਦਾ। ਮਿਹਰਬਾਨ, ਗੁਰੂ ਅੰਗਦ ਦੇਵ ਸਾਹਿਬ ਨੂੰ ਮੰਨਦਾ? ਕਹਿੰਦਾ ਹਾਂ। ਉਹ ਗੁਰੂ ਨਾਨਕ ਸਾਹਿਬ ਦਾ ਰੂਪ ਨੇ ਜਾਣਦਾ? ਕਹਿੰਦਾ ਹਾਂ। ਕਹਿੰਦੇ ਫਿਰ ਸੁਣ,
ਤੁਮ ਮਾਨਤ ਕਹਿ ਨਹੀਂ ਅਨੂਪ,
ਮੰਨਦਾ ਕਿ ਨਹੀਂ ਮੰਨਦਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ।
ਸੋ ਜਾਟਨ ਮਿਲ ਗ੍ਰਾਮ ਨਿਕਾਰੇ,
ਤੇ ਉਹ ਕਿੱਡੇ ਵੱਡੇ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਦਾ ਰੂਪ, ਤੇ ਕੁਝ ਖਹਿਰੇ ਜ਼ਿਮੀਦਾਰ ਖਡੂਰ ਸਾਹਿਬ ਦੇ ਤਪੇ ਦੇ ਆਖੇ ਲੱਗੇ, ਉਹਨਾਂ ਗੁਰੂ ਅੰਗਦ ਸਾਹਿਬ ਦੀ ਨਿਰਾਦਰੀ ਕਰਕੇ ਆਪਣੇ ਨਗਰੋਂ ਬਾਹਰ ਕੱਢ ਦਿੱਤਾ ਵੀ ਚਲੇ ਜਾਓ ਸਾਡੇ ਪਿੰਡ ਚ, ਮੀਂਹ ਨੀ ਪੈਂਦਾ ਤੁਹਾਡੇ ਕਰਕੇ। ਹਾਂਜੀ,
ਨਿਕਸ ਗਏ ਨੈ ਸ਼ਕਤ ਦਿਖਾਰੇ,
ਉਹ ਨਿਕਲ ਗਏ ਪਰ ਉਹਨਾਂ ਸ਼ਕਤੀ ਨੀ ਵਿਖਾਈ, ਤੇ ਫਿਰ ਤੂੰ ਕੀ ਕਹੇਗਾ ਵੀ ਉਹ ਹੋਰ ਨਹੀਂ ਸੀ ਚਾਹੁੰਦੇ, ਤੇ ਇੱਕ ਅੱਖ ਦੇ ਫੋਰ ਚ ਤਪੇ ਨੂੰ ਵਿਖਾ ਦਿੰਦੇ ਚਮਤਕਾਰ, ਬਾਅਦ ਚ ਗੁਰੂ ਅਮਰਦਾਸ ਸਾਹਿਬ ਨੇ ਵੀ ਤਾਂ ਵਿਖਾਇਆ ਨਾ, ਉਹ ਵੀ ਵਿਖਾ ਸਕਦੇ ਸੀ, ਪਰ ਉਹਨਾਂ ਨੇ ਅਜਰ ਨੂੰ ਜਰਨ ਦੀ ਸ਼ਕਤੀ ਰੱਖੀ, ਉਹਨਾਂ ਕੋਈ ਕਰਾਮਾਤ ਕੋਈ ਸ਼ਕਤੀ ਨੀ ਵਿਖਾਈ।
ਇਮ ਸ਼੍ਰੀ ਅਮਰ ਸਈ ਉਰਲਾਤ,
ਜਦੋਂ ਗੁਰੂ ਅਮਰਦਾਸ ਸਾਹਿਬ ਦੀ ਕਥਾ ਆਉਂਦੀ ਹੈ, ਬਾਬੇ ਦਾਤੂ ਨੇ ਆ ਕੇ ਜ਼ੋਰ ਨਾਲ ਲੱਤ ਮਾਰੀ ਸੀ ਮਹਾਰਾਜ ਤੀਸਰੇ ਪਾਤਸ਼ਾਹ ਦੀ ਵੱਖੀ ਚ, ਤੇ ਮਹਾਰਾਜ ਗੱਦੀ ਤੋਂ ਡਿੱਗ ਪਏ ਸਨ, ਚਾਹੁੰਦੇ ਤੇ ਜੋ ਮਰਜ਼ੀ ਵਿਖਾ ਸਕਦੇ ਸੀ ਕਰਾਮਾਤ, ਪੁੱਛਿਆ ਦੱਸੋ ਜੀ ਕੀ ਹੁਕਮ ਹੈ, ਕਹਿੰਦੇ ਸਾਡਾ ਨਗਰ ਛੱਡ ਕੇ ਚਲੇ ਜੋ, ਉਸੇ ਵੇਲੇ ਚਲੇ ਗਏ ਬਾਸਰ ਸਨ ਸਾਹਿਬ ਵਾਲੇ ਸਥਾਨ ਤੇ ਜਾ ਕੇ ਗੁਪਤ ਹੋ ਗਏ। ਹਾਂਜੀ,
ਕਸ਼ਟ ਲਿਓ ਬੈ ਬੜ ਬ੍ਰਿਧ ਗਾਤ,
ਅਵਸਥਾ ਵਿੱਚ ਆਪਣੇ ਤਨ ਤੇ ਕਿੱਡਾ ਵੱਡਾ ਕਸ਼ਟ ਝੱਲਿਆ ਉਹਨਾਂ, ਪਰ ਉਹਨਾਂ ਨੇ ਵੀ ਕੋਈ ਅਜ਼ਮਤ ਨਹੀਂ ਵਿਖਾਈ।
ਗੋਇੰਦਵਾਲ ਛੋਰ ਕਰ ਗਏ,
ਗੋਇੰਦਵਾਲ ਸਾਹਿਬ ਨਗਰ ਛੱਡ ਕੇ ਉਹ ਚਲੇ ਗਏ।
ਹੁਣ ਭਾਈ ਬ੍ਰਿਧ ਲਿਆਵਤ ਪਏ,
ਇਹ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵਾਪਸ ਲੈ ਕੇ ਆਏ, ਨਹੀਂ ਤਾਂ ਉਹ ਤਾਂ ਗੁਪਤ ਹੋ ਗਏ ਸਨ।
ਜੋ ਤੁਮ ਦੁਖਨ ਬਰਨ ਬਖਾਨਾ,
ਜਿਹੜੇ ਤੂੰ ਦੁਖਣ ਦੱਸ ਰਿਹਾ ਨਾ, ਗੁਰੂ ਸਾਹਿਬ ਚ ਵੀ ਉਹਨਾਂ ਨੇ ਕਰਾਮਾਤ ਨਹੀਂ ਵਿਖਾਈ, ਉਹਨਾਂ ਆਪਣੀ ਅਜ਼ਮਤ ਨਹੀਂ ਵਿਖਾਈ, ਆ ਜਿਹੜੇ ਤੂੰ ਦੋਸ਼ ਦੱਸਦਾ ਨਾ ਗੁਰੂ ਪਾਤਸ਼ਾਹ ਵਿੱਚ,
ਸਤਿਗੁਰ ਮਤ ਇਹ ਭੂਖਨ ਜਾਨਾ,
ਇਹ ਤਾਂ ਗੁਰੂ ਘਰ ਦੇ ਗਹਿਣੇ ਨੇ ਜਿਹੜੇ ਤੈਨੂੰ ਦੋਸ਼ ਦਿਸਦੇ ਆ, ਇਹ ਤਾਂ ਭੂਸ਼ਣ ਨੇ ਗੁਰੂ ਘਰ ਦੇ, ਵੀ ਅਜਰ ਨੂੰ ਜਰਨ ਦੀ ਖੇਡ ਰੱਖਣੀ, ਕਰਾਮਾਤ ਨਹੀਂ ਵਿਖਾਉਣੀ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅੱਗੇ ਕਥਾ ਆਉਂਦੀ, ਬਾਦਸ਼ਾਹ ਕਹਿੰਦਾ ਸੀ ਵਿਖਾਓ ਕਰਾਮਾਤ, ਮਹਾਰਾਜ ਕਹਿੰਦੇ ਨਹੀਂ, ਸੀਸ ਦਿਆਂਗੇ। ਇਹ ਗੁਰੂ ਘਰ ਦਾ ਗਹਿਣਾ ਹੈ,
ਇਹ ਤੂੰ ਦੋਸ਼ ਦੱਸਦਾ ਨਾ ਵੀ ਵਿਖਾਈ ਨਹੀਂ ਕਰਾਂ ਮਾਂ ਤੂੰ ਨਾ, ਜੇ ਕਿਤੇ ਵਰਤੀ ਉਹ ਸੁੱਤੇ ਵਰਤੀ ਹੈ, ਸੁਭਾਵਿਕ ਵਰਤੀ ਹੈ, ਵਿਖਾਈ ਨਹੀਂ ਸਾਹਿਬ ਨੇ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਲਈ ਸੁੱਤੇ ਸਿੱਧ ਵਰਤ ਜਾਂਦੀ ਹੈ ਕਲਾ ਗੁਰੂ ਦੀ। ਪਰ ਜੇ ਕੋਈ ਕਹੇ ਵੀ ਆਪਣੇ ਲਈ ਸਤਿਗੁਰਾਂ ਨੇ ਕਿਤੇ ਕੋਈ ਕਰਾਮਾਤ ਪ੍ਰਗਟ ਕੀਤੀ ਹੋਵੇ, ਉਹ ਨਹੀਂ। ਕਿਸੇ ਸਿੱਖ ਦੀ ਸ਼ਰਧਾ ਪੂਰਨੀ ਉੱਥੇ ਕਲਾ ਵਰਤਾ ਹੈ, ਆਪਣੇ ਲਈ ਨਹੀਂ ਵੀ ਮੈਂ ਆਪਣੀ ਜਾਨ ਬਚਾ ਲਵਾਂ, ਪੰਜਵੇਂ ਪਾਤਸ਼ਾਹ ਨੇ ਕੋਈ ਕਰਾਮਾਤ ਨਹੀਂ ਵਿਖਾਈ। ਇਹ ਉਹਨਾਂ ਦਾ ਗਹਿਣਾ ਹੈ, ਇਹ ਗਹਿਣਾ ਇਹ ਉਹਨਾਂ ਦਾ ਆਭੂਸ਼ਣ ਹੈ ਮਿਹਰਬਾਨ, ਜਿਹੜਾ ਤੈਨੂੰ ਦੂਸ਼ਣ ਨਜ਼ਰ ਆ ਰਿਹਾ। ਹਾਂਜੀ,
ਅਚਲ ਮੇਰ ਸਮ ਕੌਣ ਚਲਾਵੇ,
ਅਚਲ ਮੇਰ ਦੇ ਸਮਾਨ ਨੇ ਕੌਣ ਐਸਾ ਜਿਹੜਾ ਉਹਨਾਂ ਨੂੰ ਚਲਾਇਮਾਨ ਕਰ ਸਕੇ, ਉਹਨਾਂ ਨੂੰ ਸ਼ਹੀਦ ਕਰ ਸਕੇ। ਚੰਦੂ ਕੀ ਚੀਜ਼ ਸੀ, ਇਹ ਤਾਂ ਉਹਨਾਂ ਦੀ ਆਪਣੀ ਖੇਡ ਸੀ।
ਜਿਨ ਕੀ ਗਤ ਕੁਛ ਲਖੀ ਨਾ ਜਾਵੇ,
ਐ ਮਿਹਰਬਾਨ ਉਹਨਾਂ ਦੀ ਗਤ ਜਾਣੀ ਨਹੀਂ ਜਾ ਸਕਦੀ, ਤੇਰੇ ਵਰਗੇ ਜੀਵ ਕੀ ਸਮਝਣਗੇ ਗੁਰੂ ਕੀ ਗਤ ਨੂੰ।
ਬੂੰਦਕ ਅਜ਼ਮਤ ਹੈ ਜਿਸ ਪਾਸ,
ਇਹਨਾਂ ਕੋਲ ਇੱਕ ਬੋਧਕ ਮਾਤਰ ਅਜ਼ਮਤ ਹੁੰਦੀ ਨਾ, ਬੋਧ ਜਿੰਨੀ ਕਰਾਮਾਤ ਹੁੰਦੀ ਹੈ।
ਕਰੇ ਵਿਦਿਤ ਜਗ ਕੀ ਤਾਰਿਆਸ,
ਲੋਕਾਂ ਕੋਲੋਂ ਵਡਿਆਈ ਦੀ ਇੱਛਾ ਰੱਖ ਕੇ ਉਹ ਪ੍ਰਗਟ ਕਰਦੇ ਫਿਰਦੇ ਵੀ ਲੋਕ ਕਹਿਣ ਵਾਹ ਜੀ ਵਾਹ, ਬੜੇ ਬਾਬਾ ਜੀ ਕਰਾਮਾਤੀ ਹੈ। ਉਹ ਲੋਕਾਂ ਦੀ ਪੂਜਾ ਵਾਸਤੇ, ਦੁਨੀਆਂ ਕੋਲੋਂ ਆਪਣੀ ਵਾਹ ਵਾਹ ਖੱਟਣ ਵਾਸਤੇ ਕਰਾਮਾਤਾਂ ਵਿਖਾਉਂਦੇ ਫਿਰਦੇ ਹੈ।
ਓਛੇ ਨਰ ਤਿੰਨ ਕੋ ਵੱਡੇ ਆਵੇ,
ਜਿਹੜੇ ਹੋਛੇ ਜੇ ਬੰਦੇ ਹੁੰਦੇ, ਹੋਛੇ ਉਹ ਉਹਨਾਂ ਦੀ ਵਡਿਆਈ ਕਰਦੇ ਫਿਰਦੇ ਹੁੰਦੇ। ਅਖੇ ਜੀ ਸਾਡੇ ਬਾਬਾ ਜੀ ਤਾਂ ਬੜੇ ਕਰਾਮਾਤੀ ਹੈ, ਬੜੀ ਅਜ਼ਮਤ ਵਿਖਾਉਂਦੇ ਹੈ। ਉਹ ਹੋਛੇ ਬੰਦੇ ਉਹਨਾਂ ਦੀ ਸੋਭਾ ਕਰਦੇ ਹੈ, ਉਹਨਾਂ ਦੀ ਵਡਿਆਈ ਕਰਦੇ। ਕਹਾਵਤ ਨਹੀਂ ਹੈ ਇੱਕ, ਪੀਰ ਨਹੀਂ ਉੱਡਦੇ ਹੁੰਦੇ, ਮੁਰੀਦ ਉਡਾਉਂਦੇ ਹੁੰਦੇ ਆ। ਪੀਰ ਨੂੰ ਤਾਂ ਵਿਚਾਰੇ ਨੂੰ ਤੁਰਨਾ ਔਖਾ ਹੁੰਦਾ, ਉਹਦੇ ਤਾਂ ਗੋਡੇ ਗਿੱਟੇ ਉਦਾਂ ਨਹੀਂ ਕੰਮ ਕਰਦੇ, ਤੁਰਿਆ ਨਹੀਂ ਜਾਂਦਾ। ਤੇ ਮੁਰੀਦ ਕਹਿੰਦੇ ਹੁੰਦੇ ਸਾਡੇ ਬਾਬਾ ਜੀ ਤਾਂ ਉੱਡਦੇ ਹੈ, ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਉੱਡ ਕੇ ਚਲੇ ਜਾਂਦੇ ਹੈ। ਹੁਣ ਉਹਨਾਂ ਮੁਰੀਦਾਂ ਦਾ ਕਹਿਣਾ ਅੱਗੇ ਲੋਕ ਹੋਰ ਸੁਣ ਕੇ ਮੰਨਦੇ ਵੀ ਵਾਕਈ ਉੱਡਦੇ ਹੋਣਗੇ। ਕਹਿੰਦੇ ਉਹ ਗੱਲ ਹੀ ਇੰਨੀ ਦਾਅਵੇ ਨਾਲ ਕਰਦੇ ਹੈ ਵੀ ਮਹਾਰਾਜ ਸਾਡੇ ਬਾਬਾ ਜੀ ਤਾਂ ਬੜੇ ਅਜ਼ਮਤੀ ਹੈ, ਉਹ ਤਾਂ ਹੱਥਾਂ ਦੇ ਉੱਤੇ ਸਰੋਂ ਜਮਾ ਦਿੰਦੇ ਆ ਜੀ, ਏਡੇ ਅਜ਼ਮਤੀ ਹੈ, ਉਹਦਾ ਬੜੇ ਕਰਾਮਾਤੀ ਹੈ, ਉਹ ਤਾਂ ਹੱਥ ਦੀ ਤਲੀ ਚ ਪੂਰਾ ਘਿਓ ਦਾ ਟੀਨ ਜਜ਼ਬ ਕਰ ਦੇਣ, ਇੰਨੇ ਕਰਾਮਾਤੀ ਹੈ। ਤੇ ਮੁਰੀਦ ਉਡਾਣ ਲੱਗ ਪੈਂਦੇ, ਅੱਗੇ ਸੁਣਨ ਵਾਲੇ ਕਹਿੰਦੇ ਜੀ ਵਾਹ ਜੀ ਵਾਹ। ਭਾਈ ਪੈੜਾ ਜੀ ਕਹਿੰਦੇ ਓਛੇ ਬੰਦੇ ਹੁੰਦੇ ਜਿਹੜੇ ਉਹਨਾਂ ਨੂੰ ਵਡਿਆਉਂਦੇ ਆ, ਇਹੋ ਜਿਹਿਆਂ ਨੂੰ ਜਿਹੜੇ ਮਾੜੀ ਮੋਟੀ ਕੋਈ ਸ਼ੂ ਮੰਤਰ ਜਾ ਕਰਕੇ, ਜਾਦੂ ਟੂਣਾ ਜਾ ਕਰਕੇ ਲੋਕਾਂ ਕੋਲੋਂ ਵਡਿਆਈ ਪ੍ਰਾਪਤ ਕਰਦੇ ਨੇ।
ਵੱਡ ਸਮੁੰਦਰ ਕੀ ਸਾਰ ਨਾ ਪਾਵੇ,
ਉਹਨਾਂ ਨੂੰ ਸਮੁੰਦਰ ਦੀ ਸਾਰ ਦਾ ਕੀ ਪਤਾ, ਉਹ ਕੀ ਜਾਣਦੇ ਸਮੁੰਦਰ ਦੀ ਖੇਡ ਕੀ ਹੁੰਦੀ, ਜਿਹੜੇ ਬੂੰਦ ਪਾ ਕੇ ਭੱਜੇ ਫਿਰਦੇ, ਬੂੰਦ ਨੀ ਜਜ਼ਬ ਹੋਈ ਜਿਹਨਾਂ ਕੋਲੋਂ, ਉਹ ਸਮੁੰਦਰ ਨੂੰ ਕੀ ਵੇਖਣਗੇ, ਉਹ ਸਮੁੰਦਰ ਨੂੰ ਕੀ ਜਾਣਨਗੇ।
ਅਬਲੋ ਗੁਰ ਰਾਖੀ ਵਡਿਆਈ,
ਹੁਣ ਤਾਈ ਤਾਂ ਸਤਿਗੁਰੂ ਜੀ ਤੁਹਾਡੀ ਵਡਿਆਈ ਰੱਖ ਰਹੇ ਹੈ, ਉਹ ਤੁਹਾਡਾ ਸਤਿਕਾਰ ਕਰਦਿਆਂ ਸਾਨੂੰ ਤੁਹਾਡੇ ਕੋਲ ਭੇਜਿਆ ਹੈ।
ਵੱਡੀ ਬੈਸ ਕਰ ਤੁਮੇ ਲਖਾਈ,
ਇਸ ਕਰਕੇ ਤੁਹਾਡਾ ਸਤਿਕਾਰ ਕਰਦੇ ਵੀ ਤੁਸੀਂ ਉਹਨਾਂ ਤੋਂ ਉਮਰ ਕਰਕੇ ਵੱਡੇ ਹੋ, ਵੱਡੇ ਭਰਾ ਹੋ, ਤਾਏ ਦੇ ਪੁੱਤਰ ਹੋ ਸਕੇ ਦੇ, ਤੇ ਤੁਹਾਨੂੰ ਵੱਡੇ ਭਰਾ ਜਾਣ ਕੇ ਤੁਹਾਡਾ ਸਤਿਕਾਰ ਕਰ ਰਹੇ ਨੇ।
ਮਾਨੋ ਕਹਿਓ ਮੇਲ ਕੋ ਕੀਜੇ,
ਇਸ ਕਰਕੇ ਉਹਨਾਂ ਦਾ ਕਹਿਣਾ ਮੰਨ ਲਓ ਤੇ ਜਾ ਕੇ ਸਤਿਗੁਰਾਂ ਨਾਲ ਮੇਲ ਕਰ ਲਓ।
ਵੈਰ ਖੋਏ ਸੁਖ ਅਰ ਜਸ ਲੀਜੇ,
ਔਰ ਆਪਣਾ ਵੈਰ ਭਾਵ ਛੱਡ ਕੇ ਸੁਖ ਲਓ, ਤੁਹਾਡਾ ਸੁਜਸ ਹੋਵੇਗਾ, ਤੁਹਾਡੀ ਵਡਿਆਈ ਹੋਵੇਗੀ।
ਜਾਣੇ ਹਮਰੀ ਹੋਏ ਛੁਟਾਈ,
ਔਰ ਤੂੰ ਇਹ ਜਾਣਦਾ ਵੀ ਸਾਡੀ ਇਹਦੇ ਚ ਛੁਟਿਆਈ ਹੋਵੇਗੀ, ਤੂੰ ਇਹ ਸੋਚਦਾ ਵੀ ਮੇਰੀ ਇਹਦੇ ਚ ਛੁਟਿਆਈ ਹੋਵੇਗੀ, ਤਾਂ ਐਸਾ ਨਹੀਂ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਸਾਨੂੰ ਤੇਰੇ ਕੋਲ ਭੇਜਿਆ ਨਾ, ਤੇ ਤੇਰੇ ਸਤਿਕਾਰ ਵਜੋਂ ਵੀ ਤੂੰ ਵੱਡਾ ਹੈ, ਵੱਡਾ ਭਰਾ ਹੈ, ਕਿਉਂ ਇੱਥੇ ਆ ਕੇ ਜਲੀਲ ਹੁੰਨਾ ਤੁਰਕਾਂ ਕੋਲ, ਉਹ ਇਹ ਜਾਣਦੇ ਆ ਵੀ ਇੱਥੇ ਤੂੰ ਛੋਟਾ ਹੋਵੇਗਾ ਇਹਨਾਂ ਦੇ ਸਾਹਮਣੇ।
ਕਰੇ ਪੁਕਾਰ ਤੁਰਕੇ ਅਗਵਾਈ,
ਇਹਨਾਂ ਤੁਰਕਾਂ ਅੱਗੇ ਆ ਕੇ ਤੂੰ ਜਾ ਕੇ ਜੀਜੜੀਆਂ ਕੱਢੇਗਾ, ਪੁਕਾਰਾਂ ਕਰੇਗਾ, ਉਹ ਨਹੀਂ ਚਾਹੁੰਦੇ ਕਿ ਸਾਡਾ ਵੱਡਾ ਭਰਾ ਇੱਦਾਂ ਤੁਰਕਾਂ ਦੇ ਸਾਹਮਣੇ ਜੀਜੜੀਆਂ ਕੱਢਦਾ ਫਿਰੇ। ਜਿਹੜੀ ਤੁਰਕਾਂ ਦੀ ਕਚਹਿਰੀ ਚ ਅਸੀਂ ਸਨਮਾਨ ਨਾਲ ਜਾਂਦੇ ਆ, ਉੱਥੇ ਤੂੰ ਜਾ ਕੇ ਜੀਜੜੀਆਂ ਕੱਢੇ, ਜਲੀਲ ਹੋਵੇ, ਇਹ ਛੇਵੇਂ ਪਾਤਸ਼ਾਹ ਨਹੀਂ ਚਾਹੁੰਦੇ।
ਨਾਮ ਵਡਨ ਕੋ ਸਭ ਮੈਂ ਆਹੇ,
ਕਿ ਤੇਰੇ ਨਾਂ ਦੀ ਕੋਈ ਗੱਲ ਨਹੀਂ ਮਿਹਰਬਾਨ, ਤੂੰ ਹੈ ਨਹੀਂ ਹੈ ਇਹਦਾ ਕੋਈ ਮਤਲਬ ਨਹੀਂ, पर तेरे ना नाल सतगुरु गुरु रामदास साहब का ना जुड़िया, वो अपने वड्डिया दे ना करके तेनू बुला रहे अपने पास भी वड्डिया का ना इत्थे तू वरतदा। हां जी
श्री गुरु रामदास के कहे,
इत्थे ही कहा जांदा है भी ये रामदास के ने, यानी कि गुरु रामदास साहब दे ने, एदा इत्थे कहा जांदा है।
इमलख लाज तरे लख मनई,
ए जान के वो अपने मन च इस गल दी लाज रखदे आ, वड्डिया दे नां दी लाज रखदे हन।
उमरे संग मिलन चे मनई,
तां तेनू अपने कोल बुला के मिलना चाहुंदे हन।
मेहरवान बोलियो रिस पागे,
सुन के मेहरवान बड़ा गुस्से च अग भंबूला होया बोलिया,
उठो क्यों ना मम नेत्र ने आगे,
चीचियां वट के पौहां जीआं चढ़ा के अखां टेढ़ियां करके कहदा निकलदे नहीं इथों, क्यों बैठे हो मेरे सामने, मेरिया अखां दे सामने क्यों बैठे हो, अखां दे फोले बन के निकल जाओ इथों, मेरिया अखां तो ओले हो जाओ।
अपनी कुशल चो चल जाओ,
ए अपनी कुशलता चाहते हो, जे चाहते हो मेरे को राजी खुशी जाना दे निकल जाओ।
ना हक बीच मार किम खावो,
क्यों बिच बिचोले बन के मार खांदे, जे तुसी बिचोले बन के आए हो ते क्यों मार खा के जांदे हो मेरे कोलों।
सुन तो उठे पैड़ा अर प्राणा,
ए सुन दिया भाई पैड़ा ते प्राणा जी उठ खलोते,
रिसेना गुरु को त्रास पछाणा,
भाई पैड़े ते भाई प्राणा जी ने कोई गुस्सा नहीं कीता, क्योंकि विचोलगी करन आए सी, गुरु साहब दा पै सी भी गम बनाना है बिगाड़ना नहीं है, इहदा गुस्सा दा जिन्ना मेहरबान नूं उहदे नालों कई गुणा विखा दिंदे अगो भाई प्राणा जी रंग अपना, जेड़ा जाके जहांगीर की छाती दबा ली सी भाई प्राणा जी होना, उन्हां सामने मेहरबान की सी, पर गुरु पातशाह ने कहा सी भी तुसी बिगाड़नी नहीं कोई गल उत्थे, इस करके गुरु पातशाह दा भय मनन करके भाई प्राणा जी चुप रहे।
चल श्री हर गोबिंद टिग आए,
वापस आ गए छेवे पातशाह कोल,
मेहरवान को केउ सुनाए,
जो गल्लां मेहरवान ने कहियां जाके छेवे पातशाह नूं दसियां,
तब गुर केउ आप हम चले।
महाराज जी फिर कैसी निम्रता, वड्डिया दे नां करके भी वड्डिया दा नां वरत्या जांदा, उहनां दे नां दी इत्थे इह बेअदबी कर रहे। तो महाराज जी कहते असि आप चले चले भाई प्राणा जी छेवे पातशाह के, असि आप तुर चले बाबे मेहरवान को,
होर प्रथम जे मिले,
असि पहला उन्हों पहली बारी मिलना, महाराज छेवे पातशाह कहते मिलांगे प्रेम नाल, और असी मना लवांगे गल वकड़ी पा के,
जे ठीक हो ना आप पियानो,
भाई जेठा जी कोल बैठे कहते नहीं महाराज तुसी ना जाओ, तुहाडा जाना योग नहीं,
मेहरवान प्रिथिए समझानो,
क्योंकि मेहरवान भी प्रिथिए दा ही रूप है, ये भी प्रिथिए दा ही अवतार है,
वड्डे गुरन बो करे उपाए,
आप जी तां जानदे हो वड्डिया सतगुरां ने किन्ने उपा कीते बाबे पृथ्वी चंद नाल मिलाप करन दे,
बिनती कह कह रहे पठाए,
असीं खुद जांदे रहे आ बेनती करन, महाराज तुहाडी शादी ते मैं ही गया सी, चिट्ठी लै गए मठियाई लै गए, उहने परता दित्ती सी मोड़ दित्ती सी,
रियो बिपर जै सुमत समझत सोई,
वो उल्टी रहा सारी जिंदगी, वो पुठा ही चलिया गुरु घर दे खिलाफ ही चलिया, उही ए चीज है जिहो जा पृथ्वी चंद हो जा उहदा पुत,
मुझते डरत दीन मन होई,
ये समझदा रहा गुरु साहब दा वड्डा भरा जान के सत्कार देंदे रहे, वो ये सोचदा सी भी मेरे तो डरदे मारे मेरे अगे झुकदे, वो ये समझदा सी भी मेरे तो डरदे आ तां मैनू मनाण आउंदे ने,
सुलई सहत मृतक होए गए हो,
महाराज जिवें सुली मरिया वो भी मर गया,
मन को हठ ने छोरत पए हो,
मरदा मर गया पर उन्हें अपने मन दा हठ नहीं छड्डिया, कपट नहीं छड्डिया, फरेब नहीं छड्डिया,
कहो गुरु जेठा सच कहे,
महाराज जी कहदे भाई जेठा जी तुसी जो बचन कहंदे हो सच कह रहे हो,
तो बार एक हम पी लई,
कोई गल नहीं एक बार असी जावांगे जरूर, एक बारी जरूर जाके आवांगे,
जे ने माने होए सम तूरत,
जे ना मनेगा ते कल नूं आप ही ठगिया जाएगा, असी अपने वालों मर्यादा पूरी करनी जाना है, वड्डा भरा है उहदे कोल जा, उहने मर्यादा ते ही कहिंदी है भी जे वड्डा भरा नाराज आ ते छोटा जाके मना लवे, असी जावांगे, पर जे नहीं मनेगा ਨਹੀਂ ਸਾਡੇ ਨਾਲ ਮਿਲਾਪ ਕਰੇਗਾ ਤੇ ਆਪ ਹੀ ਠੱਗਿਆ ਜਾਏਗਾ।
ਰਹੀ ਬੰਸ ਲਗ ਬਹੁਤ ਬਿਸੂਰਤ,
ਜੇ ਇਹ ਨਾ ਮਿਲਿਆ ਤੇ ਫਿਰ ਇਹਦੀ ਬੰਸ ਵੀ ਅੱਗੇ ਨਹੀਂ ਮਿਲਣੀ, ਉਹ ਵੀ ਅੱਗੇ ਝੂਰਦੇ ਹੀ ਰਹਿਣਗੇ ਇਹਦੇ ਵਾਂਗੂ।
ਹਮਕੋ ਉਚਿਤ ਨਿਹੋਰਨ ਆਏ,
ਸਾਡੇ ਲਈ ਉਚਿਤ ਹੈ ਵੀ ਅਸੀਂ ਜਾ ਕੇ ਉਹਨੂੰ ਮਨਾਈਏ। ਛੋਟਾ ਭਰਾ ਅਸੀਂ ਬਣ ਕੇ ਜਾਣਾ, ਗੁਰਤਾ ਗੱਦੀ ਤੇ ਗੁਰੂ ਬਣ ਕੇ ਨਹੀਂ ਚੱਲੇ, ਛੋਟੇ ਭਾਈ ਵਜੋਂ ਚੱਲੇ ਆ, ਵੱਡੇ ਭਰਾ ਦਾ ਸਤਿਕਾਰ ਕਰਦਿਆਂ ਨੂੰ ਮਨਾਉਣ ਚੱਲੇ ਆ।
ਸੋ ਵੱਡ ਦੁਖੀ ਪੁਕਾਰੂ ਰਹੇ,
ਪੁਕਾਰੂ ਬਣਦਾ ਕਿਉਂਕਿ ਦੁਖੀ ਹੈ, ਅਸੀਂ ਉਹਨੂੰ ਬੁਲਾਵਾਂਗੇ, ਕਹਾਂਗੇ ਚੱਲ ਅੰਮ੍ਰਿਤਸਰ ਸਾਹਿਬ ਜਿਹੜਾ ਤੂੰ ਹਿੱਸਾ ਲੈਣਾ ਲੈ ਲੈ, ਜਿਹੜੀਆਂ ਦੁਕਾਨਾਂ ਲੈਣੀਆਂ ਬਾਜ਼ਾਰ ਲੈਣੇ ਸਾਂਭ ਲਵੇ, ਕਿਉਂ ਏਦਾਂ ਪੁਕਾਰ ਕਰਦਾ ਫਿਰਦਾ।
ਪੂਰੀ ਪਿਤਾ ਮੈਂ ਕੀ ਤਜ ਗਏ,
ਸਾਡੇ ਵੱਡਿਆਂ ਨੇ ਇਹਦੇ ਵੱਡਿਆਂ ਨੂੰ ਥੋੜੀ ਕੱਢਿਆ, ਅਸੀਂ ਆਪ ਗਏ ਛੱਡ ਕੇ ਆਪਣੀਆਂ ਕਰਤੂਤਾਂ ਕਰਕੇ।
ਨਿੰਦਾ ਕਰਤ ਰਹਿਤ ਹਿਤ ਹਾਏ,
ਉਹਨੇ ਨਿੰਦਾ ਹੀ ਕਰਦੇ ਰਹੇ, ਇਹਦਾ ਵੱਡਾ ਵੀ ਨਿੰਦਾ ਕਰਦਾ ਰਿਹਾ, ਹੁਣ ਇਹਨੇ ਉਹੀ ਰਾਹ ਫੜ ਲਿਆ।
ਇਮ ਕਹਿ ਕਿਤਕ ਸਿੱਖ ਸੰਗ ਲੀਨ,
ਇਹਦਾ ਕਹਿ ਕੇ ਛੇਵੇਂ ਪਾਤਸ਼ਾਹ ਕਹਿੰਦੇ ਨਹੀਂ ਜੀ ਅਸੀਂ ਜਾਵਾਂਗੇ, ਮੇਰੇ ਸਾਹਿਬ ਦੀ ਨਿਮਰਤਾ ਹੈ, ਹਲੀਮੀ ਹੈ, ਤੇ ਸਮਾਜ ਨੂੰ ਇੱਕ ਬੜੀ ਵੱਡੀ ਸੇਧ ਪੇ ਦਿੰਦੇ ਕਿ ਭਾਈਚਾਰਕ ਸਾਂਝ ਕਿਵੇਂ ਬਹਾਲ ਰੱਖੀ ਦੀ ਹੈ, ਵੀ ਜੇ ਵੱਡਾ ਭਰਾ ਨਾਰਾਜ਼ ਹੈ ਭਾਵੇਂ ਉਹਦੀ ਗਲਤੀ ਵੀ ਹੈ ਤੇ ਫਿਰ ਵੀ ਛੋਟੇ ਦਾ ਕਰਤੱਵ ਹੈ ਵੀ ਉਹਦੇ ਕੋਲ ਜਾਵੇ। ਐਸਾ ਸੋਹਣਾ ਕਿੱਡਾ ਵਧੀਆ ਮੈਸੇਜ ਸਮਾਜ ਨੂੰ ਪਾਤਸ਼ਾਹ ਦੇ ਰਹੇ, ਤੂੰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਅਸੀਂ ਜ਼ਰੂਰ ਜਾਵਾਂਗੇ।
ਗਏ ਧੀਰ ਗੁਰ ਪਰਮ ਪ੍ਰਬੀਨ,
ਮਹਾਰਾਜ ਜੀ ਨੇ ਧੀਰਗ ਦਿੱਤਾ ਸਿੱਖਾਂ ਨੂੰ ਨਾਲ ਲੈ ਕੇ।
ਆਗੇ ਮਿਹਰਵਾਨ ਅਭਿਮਾਨੀ,
ਪਾਤਸ਼ਾਹ ਚੱਲ ਪਏ ਅੱਗੇ, ਬਾਬਾ ਮਿਹਰਵਾਨ ਜੋ ਬੜਾ ਅਭਿਮਾਨੀ ਹੈ।
ਗੁਰਗਾਦੀ ਪਰ ਨਿਜ ਕੋ ਜਾਨੀ,
ਇਹ ਸਮਝਦਾ ਮੈਂ ਗੁਰਗੱਦੀ ਦੇ ਉੱਤੇ ਆ। ਮਿਹਰਵਾਨ ਦੀਆਂ ਲਿਖੀਆਂ ਲਿਖਤਾਂ ਵੀ ਮਿਲਦੀਆਂ, ਇੱਕ ਸਾਖੀ ਜਨਮ ਸਾਖੀ ਵੀ ਮਿਲਦੀ, ਕੁਝ ਸ਼ਬਦਾਂ ਦੀ ਵਿਆਖਿਆ ਵੀ ਲਿਖਾਰੀ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਇਹਨੂੰ ਪੜ੍ਹਾਇਆ ਸੀ ਛੋਟੇ ਹੁੰਦਿਆਂ, ਸੰਥਿਆ ਦਿੱਤੀ ਗੁਰਬਾਣੀ ਪੜ੍ਹਾਈ, ਉਹ ਵਿਦਿਆ ਦਾ ਸੀਗੀ। ਉਹਦੇ ਲਿਖਤਾਂ ਦੇ ਵਿੱਚ ਬਾਬੇ ਮਿਹਰਵਾਨ ਨੇ ਪੰਜਵੇਂ ਪਾਤਸ਼ਾਹ ਨੂੰ ਗੁਰੂ ਮੰਨਿਆ, ਪਰ ਛੇਵੇਂ ਪਾਤਸ਼ਾਹ ਦੀ ਜਗ੍ਹਾ ਤੇ ਆਪਣੇ ਆਪ ਨੂੰ ਕਹਿੰਦਾ ਵੀ ਛੇਵੇਂ ਥਾਂ ਦੇ ਮੈਂ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਸੀ ਮੰਨਦਾ। ਉਹਦੇ ਲਿਖਤਾਂ ਵੀ ਮਿਲਦੀਆਂ ਬਾਬੇ ਮਿਹਰਵਾਨ, ਹੁਣੇ ਆਪਣੇ ਆਪ ਨੂੰ ਗੁਰੂ ਬਣ ਕੇ ਬੈਠਾ ਹੋਇਆ ਸੀ।
ਕਿਤਕ ਰੰਕ ਸਿੱਖ ਨਿਕਟ ਬਿਠਾਏ,
ਥੋੜੇ ਜੇ ਪੰਜ ਸੱਤ ਜਿਵੇਂ ਰੰਕੜੇ ਜੇ ਗਰੀਬੜੇ ਜੇ ਜਿਹੋ ਜਿਹਾ ਆਪ ਹੈ ਉਦਾਂ ਦੇ ਚੇਲੇ ਚਾਟੜੇ ਪੰਜ ਸੱਤ ਆਲੇ ਦੁਆਲੇ ਬੈਠੇ ਸਨ।
ਥਿਰਿਓ ਪ੍ਰਿਅੰਕ ਆਪ ਉੱਚ ਥਾਈ,
ਔਰ ਪ੍ਰਿਅੰਕ ਕਹਿੰਦੇ ਆ ਪਲਗੇ ਦੇ ਉੱਤੇ, ਉੱਚਾ ਪਲਗਾ ਉਹਦੇ ਤੇ ਆਪ ਬੈਠਾ ਹੋਇਆ ਮਿਹਰਵਾਨ।
ਲਿਖੇ ਦੂਰ ਤੇ ਹਰ ਗੋਬਿੰਦ,
ਦੂਰੋਂ ਛੇਵੇਂ ਪਾਤਸ਼ਾਹ ਨੂੰ ਆਉਂਦਿਆਂ ਵੇਖਿਆ ਮਿਹਰਵਾਨ ਨੇ।
ਆਵਤੈ ਗਜ ਮਸਤ ਮਨਿੰਦ,
ਪਾਤਸ਼ਾਹ ਆ ਰਹੇ ਝੂਲਦੇ ਹੋਏ, ਜਿਵੇਂ ਕੋਈ ਹਾਥੀ ਨੀ ਝੂਲਦਾ ਆਉਂਦਾ, ਏਦਾਂ ਪਾਤਸ਼ਾਹ ਸੱਤ ਫੁੱਟ ਉੱਚਾ ਲੰਮਾ ਕਦ ਸਾਹਿਬ ਦਾ ਪਹਿਲੀ ਵਾਰ ਵੇਖਿਆ ਮਿਹਰਵਾਨ ਨੇ, ਕਿਉਂਕਿ ਪਹਿਲਾਂ ਬਾਲ ਰੂਪ ਚ ਦਰਸ਼ਨ ਹੋਏ ਸਨ, ਜਵਾਨੀ ਦੇ ਅਵਸਥਾ ਚ ਪਹਿਲੀ ਵਾਰ ਤੱਕਿਆ ਵੀ ਹਾਥੀ ਵਾਂਗੂ ਮੇਰੇ ਪਾਤਸ਼ਾਹ ਝੂਲਦੇ ਆਉਂਦੇ। ਸੀਸ ਤੇ ਕਲਗੀ ਜਗ੍ਹਾ, ਗਲ ਵਿੱਚ ਮੋਤੀਆਂ ਦੀ ਮਾਲਾ, ਦੋਹਾਂ ਪਾਸਿਆਂ ਦੇ ਮੀਰੀ ਪੀਰੀ ਦੀਆਂ ਸ਼ਮਸ਼ੀਰਾਂ, 15-20 ਆਲੇ ਦੁਆਲੇ ਗੁਰੂ ਕੇ ਸਿੱਖ ਤਿਆਰ ਪਰ ਤਿਆਰ, ਮਹਾਰਾਜ ਜੀ ਦਾ ਪ੍ਰਤਾਪ ਇਹਨੇ ਵੇਖਿਆ।
ਸੁੰਦਰ ਡੀਲ ਬਿਲੰਦ ਆਨੰਦ,
ਉੱਚੀ ਲੰਮੀ ਡੀਲ ਆ, ਸਤਿਗੁਰਾਂ ਦੀਆਂ ਬਾਹਾਂ ਗੋਡਿਆਂ ਤੱਕ ਪਲੰਬਦੀਆਂ ਹਨ।
ਉਜਾ ਪ੍ਰਲੰਬ ਕਰੀ ਕਰ ਨਿੰਦਤ,
ਕਹਿੰਦੇ ਜਿਹੜੀ ਕਰੀ ਕਰੀ ਕਹਿੰਦੇ ਨੇ ਹਾਥੀ ਨੂੰ, ਹਾਥੀ ਦੀ ਸੁੰਡ ਵੀ ਉਹਨਾਂ ਦੇ ਬਰਾਬਰ ਨੀ ਲੰਮੀ, ਕਹਿੰਦੇ ਇਹੋ ਜਿਹੀਆਂ ਬਲਵਾਨ ਬਾਹਾਂ ਨੇ।
ਖੜਗ ਸਿਪਰ ਕੱਟ ਨਿਕਟ ਬਿਰਾਜਤ,
ਉਹਦੇ ਤੇ ਢਾਲ ਵੀ ਹੈ, ਇੱਕ ਪਾਸੇ ਮੋਢੇ ਦੇ ਤੀਰਾਂ ਦਾ ਪੱਥਾ ਆ, ਗਾਤਰੇ ਸ਼੍ਰੀ ਸਾਹਿਬ ਹੈ।
ਸ਼ਮਸ ਬਦਨ ਤਮ ਸੱਸ ਕੋ ਲਾਜਤ,
ਇਹਦੇ ਤੇ ਕਾਲੇ ਰੰਗ ਦਾ ਦਾੜਾ ਪਾਤਸ਼ਾਹ ਦਾ ਉਤਰਿਆ ਹੋਇਆ, ਤੇ ਇਉਂ ਜਾਪਦਾ ਜਿਵੇਂ ਚੰਦਰਮਾ ਨੂੰ ਹਨੇਰੇ ਨੇ ਕੱਜਿਆ ਹੋਵੇ, ਹਨੇਰੇ ਨੇ ਢੱਕਿਆ ਹੋਵੇ।
ਰਾਜ ਚਿੰਨ ਸਭ ਅੰਗਨ ਬਿਖੇ,
ਸਰੀਰ ਦੇ ਸਾਰੇ ਅੰਗਾਂ ਚ ਰਾਜ ਭਾਗ ਦੇ ਚਿੰਨ ਨੇ, ਏਦਾਂ ਜਾਪਦਾ ਕੋਈ ਬਾਦਸ਼ਾਹ ਹੀ ਆ ਰਿਹਾ, ਬਾਦਸ਼ਾਹਾਂ ਦੀ ਵੀ ਸੋਭਾ ਇਹੋ ਜਿਹੀ ਨਹੀਂ।
ਜੋ ਲਗ ਦੂਰ ਰਹੇ ਤਨ ਪਿਖੇ,
ਕਹਿੰਦੇ ਜਦੋਂ ਤੱਕ ਦੂਰੋਂ ਮਹਾਰਾਜ ਜੀ ਆਉਂਦੇ ਰਹੇ ਵੇਖਦਾ ਰਿਹਾ ਸਤਿਗੁਰਾਂ, ਜਦ ਦੂਰੋਂ ਆਉਂਦੇ ਵੇਖ ਰਹੇ ਉਹਨਾਂ ਚ ਵੇਖਦਾ ਰਿਹਾ।
ਆਏ ਨਿਕਟ ਗਏ ਰੁੱਖ ਫੇਰ,
ਜਦੋਂ ਮਹਾਰਾਜ ਨੇੜੇ ਆ ਗਏ ਇਹਨਾਂ ਨੇ ਅੱਖਾਂ ਜਾਣ ਕੇ ਥੱਲੇ ਕਰ ਲਈ, ਪਹਿਲਾਂ ਤਾਂ ਵੇਖਦਾ ਰਿਹਾ ਦੂਰੋਂ, ਜਦੋਂ ਨੇੜੇ ਆ ਗਏ ਪਾਤਸ਼ਾਹ ਫਿਰ ਇਹਨੇ ਅੱਖਾਂ ਨੀਵੀਆਂ ਕਰ ਲਈਆਂ, ਰੁੱਖ ਫੇਰ ਲਿਆ।
ਉੱਠੀ ਕਰਕ ਸੁੰਦਰ ਦੁਤੀ ਹੇਰ,
ਮਹਾਰਾਜ ਜੀ ਦੀ ਸੋਹਣੀ ਦੁਤੀ, ਸੋਹਣੀ ਕ੍ਰਾਂਤੀ, ਸੋਹਣੀ ਆਭਾ, ਸੋਹਣਾ ਪ੍ਰਕਾਸ਼, ਸੋਹਣਾ ਪ੍ਰਤਾਪ ਵੇਖ ਕੇ ਇਹਦੇ ਕਾਲਜ ਚ ਜਿਵੇਂ ਕਿਸੇ ਨੇ ਸੱਲ ਨਹੀਂ ਉੱਠਦਾ, ਸੂਲ ਨਹੀਂ ਉੱਠਦਾ ਹੁੰਦਾ, ਸੂਲ ਉਹ ਸੂਲ ਉੱਠਿਆ ਮਾਨੋ। ਹਾਂਜੀ,
ਸਿੱਖ ਰੰਕਨ ਕੋ ਪ੍ਰਥਮ ਸਿਖਾਇਓ,
ਜਿਹੜੇ ਆਪਣੇ ਚੇਲੇ ਜੇ ਬੈਠੇ ਸੀ ਨਾ ਪੰਜ ਸੱਤ ਰੰਕ ਜੇ ਸਿੱਖ ਇਹਦੇ,
ਉਹਨਾਂ ਨੂੰ ਇਹਨੇ ਪਹਿਲਾਂ ਹੀ ਸਿਖਾ ਦਿੱਤਾ ਸੀ। ਉਠੋ ਨਾ ਬੰਦੋ ਪਿਕ ਇਹ ਆਇਓ,
ਗੁਰੂ ਜੀ ਆ ਰਹੇ ਨੇ ਹਰਗੋਬਿੰਦ ਸਾਹਿਬ, ਉੱਠਣਾ ਨੀ ਤੁਸੀਂ ਕਿਸੇ ਨੇ, ਚੁੱਪ ਕਰਕੇ ਸਿਰ ਨੀਵੇਂ ਕਰਕੇ ਬੈਠੇ ਰਹਿਣਾ।
ਆਦਰ ਹੇਤ ਨਾ ਬੋਲਿਓ ਕੋਈ,
ਤੇ ਕਹਿੰਦੇ ਨਾ ਆਪ ਉੱਠਿਆ ਨਾ ਇਹਦੇ ਚੇਲੇ ਚਾਟੜੇ ਉੱਠੇ, ਨਾ ਹੀ ਇਹਨੇ ਕੋਈ ਆਦਰ ਲਈ ਬਚਨ ਕਿਹਾ ਮਹਾਰਾਜ ਜੀ ਆਓ ਜਾਂ ਜੀ ਆਓ ਜੀ ਬੈਠੋ ਜੀ, ਏਦਾਂ ਵੀ ਕੁਝ ਨੀ ਬੋਲਿਆ।
ਰਹੇ ਤਬਕ ਜੜ ਸਿਰ ਤਰੋਈ,
ਜਿਵੇਂ ਕੋਈ ਮੂਰਖ ਜੇ ਨੀ ਬੈਠੇ ਹੁੰਦੇ ਸਿਰ ਨੀਵਾਂ ਜਾਂ ਸੁੱਟ ਕੇ, ਏਦਾਂ ਮਾਨੋ ਇਹਨਾਂ ਦੀਆਂ ਗਰਦਨਾਂ ਟੁੱਟ ਗਈਆਂ ਨੇ ਪਿਛਲੇ ਪਾਸੋਂ, ਗਰਦਨ ਦੀਆਂ ਹੱਡੀਆਂ ਜਿਹੜੇ ਚੇਲੇ ਨੇ ਇਹਦੇ ਉਹ ਸਿਰ ਥੱਲੇ ਹੀ ਡਿੱਗੇ ਹੋਏ,
ਚੁੱਕਿਆ ਹੀ ਨੀ ਸਿਰ ਉਹਨਾਂ ਨੇ, ਉੱਤੇ ਨੀ ਵੇਖਿਆ। ਮਿਹਰਬਾਨ ਕੋ ਕਰਕੇ ਬੰਦਨ,
ਮਹਾਰਾਜ ਜੀ ਨੇ ਬਾਬੇ ਮਿਹਰਬਾਨ ਨੂੰ ਆ ਕੇ ਨਾ ਵੱਡਾ ਭਰਾ ਸਮਝ ਕੇ ਤੇ ਪਾਤਸ਼ਾਹ ਨੇ ਬੰਦਨਾ ਕੀਤੀ। ਬੰਦਨਾ ਦਾ ਮਤਲਬ ਵੀ ਨਮਸਕਾਰ ਕੀਤੀ, ਜਿਵੇਂ ਵੱਡੇ ਭਰਾ ਨੂੰ ਕਹਿੰਦੇ ਪੈਰੀ ਪਵਣਾ। ਹਾਂਜੀ,
ਬੈਠ ਗਏ ਗੁਰ ਦੁੱਖ ਨਿਕੰਦਨ,
ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਜੀ ਬੈਠ ਗਏ।
ਸਿੱਖ ਤੇ ਅਗਰ ਪ੍ਰਸ਼ਾਦ ਤਰਾਇਓ,
ਮਠਿਆਈ ਪਕਵਾਨ ਲਿਆਏ ਸੀ ਨਾਲ ਸਿੱਖ ਕੋਲੋਂ, ਬਾਬੇ ਮਿਹਰਬਾਨ ਦੇ ਅੱਗੇ ਤਰਵਾਇਆ।
ਰਿਓ ਮੌਨ ਜਨ ਬੋਲ ਨਾ ਆਇਓ,
ਚੁੱਪ ਹੀ ਬੈਠਾ ਰਿਹਾ ਮਿਹਰਬਾਨ, ਜਿਵੇਂ ਇਹਨੂੰ ਬੋਲਣਾ ਹੀ ਨੀ ਆਉਂਦਾ, ਗੂੰਗਾ ਹੀ ਹੋ ਗਿਆ ਹੋਵੇ, ਜਿਵੇਂ ਜਵਾਨ ਹੀ ਨਾ ਹਲਕ ਚ ਹੋਵੇ, ਬੋਲਿਆ ਹੀ ਨੀ ਕੁਝ ਅੱਗੋਂ। ਪਾਤਸ਼ਾਹ ਜੀ ਮਹਾਰਾਜ ਨੂੰ ਇਹ ਨੀ ਆਖਿਆ, ਮਹਾਰਾਜ ਜੀ ਬੈਠੋ ਜੀ, ਲਿਆਓ ਜੀ ਕੋਈ ਆਸਣ ਲਿਆਓ ਬੈਠਣ ਨੂੰ। ਮਹਾਰਾਜ ਛੇਵੇਂ ਪਾਤਸ਼ਾਹ ਇੰਨੀ ਨਿਮਰਤਾ, ਸਨਾਹੰਦ ਤਨ ਨਿਮਰਤਾ, ਪਾਤਸ਼ਾਹ ਥੱਲੇ ਭੁੰਜਿਆਂ ਬਹਿ ਗਏ ਜਿੱਥੇ ਉਹਦੇ ਚੇਲੇ ਬੈਠੇ ਸੀ। ਸਿੱਖਾਂ ਨੂੰ ਵੇਖ ਕੇ ਬਰਦਾਸ਼ਤ ਨੀ ਪਿਆ ਹੁੰਦਾ, ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਹਰ ਕਸੋਗ ਤੋਂ ਮਾਣ ਅਪਮਾਨ ਤੋਂ ਰਹਿਤ ਅਵਸਥਾ ਦੇ ਮਾਲਕ ਨੇ, ਜਿਵੇਂ ਮਿਹਰਬਾਨ ਨਾਲ ਗੱਲਬਾਤ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।